ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਪਰ ਵਿਰਾਜਮਾਨ ਨੇ। ਗਰੀਬ ਨਵਾਜ ਸਤਿਗੁਰੂ ਜੀ ਨੇ ਦੀਵਾਨ ਸਜਾਇਆ ਹੈ, ਸੰਗਤਾਂ ਨੂੰ ਅੰਮ੍ਰਿਤ ਵੇਲੇ ਸਾਹਿਬ ਜੀ ਨੇ ਨਿਹਾਲ ਕੀਤਾ ਹੈ। ਦਿਨ ਚੜ੍ਹਿਆ, ਗੁਰੂ ਕੇ ਲਾਂਗਰੀ ਸਿੰਘ ਨੇ ਆ ਕਰਕੇ ਸਿੱਖ ਨੇ ਬੇਨਤੀ ਕੀਤੀ, ਸਤਿਗੁਰੂ ਜੀ ਹੋ ਭੋਜਨ ਤਿਆਰ, ਆਪ ਜੀ ਕਿਰਪਾ ਕਰੋ। ਉਹ ਸਿੱਖ ਦੀ ਬੇਨਤੀ ਨੂੰ ਸੁਣ ਕਰਕੇ ਗਰੀਬ ਨਵਾਜ ਸਤਿਗੁਰੂ ਜੀ ਨੇ ਭੋਜਨ ਪ੍ਰਾਪਤ ਕੀਤਾ, ਭੋਜਨ ਛਕਿਆ। ਅਜੇ ਦਤਾਰ ਸਤਿਗੁਰੂ ਜੀ ਨੇ ਭੋਜਨ ਛਕਿਆ ਹੀ ਹੈ ਤੇ ਇੱਕ ਸਿੱਖ ਨੇ ਆ ਕਰਕੇ ਬੇਨਤੀ ਕੀਤੀ, ਗਰੀਬ ਨਵਾਜ ਸਾਹਿਬ ਜੀ ਹੋ, ਇਹ ਤੇ ਘਣੇ ਸੰਘਣੇ ਜੰਗਲ ਦੇ ਵਿੱਚ ਇੱਕ ਭਿਆਨਕ ਬੱਬਰ ਸ਼ੇਰ ਰਹਿੰਦਾ ਹੈ, ਉਹਨੇ ਸਤਿਗੁਰੂ ਜੀ ਸਾਡੀਆਂ ਬਹੁਤ ਸਾਰੀਆਂ ਗਊਆਂ ਮੱਝਾਂ ਨੂੰ ਖਤਮ ਕਰ ਦਿੱਤਾ ਹੈ, ਬੜੀਆਂ ਜ਼ਖਮੀ ਕਰ ਦਿੱਤੀਆਂ ਨੇ। ਗਰੀਬ ਨਵਾਜ ਸਤਿਗੁਰੂ ਜੀ ਉਸ ਸਿੱਖ ਦੀ ਬੇਨਤੀ ਨੂੰ ਸੁਣ ਕਰਕੇ ਉਸੇ ਸਮੇਂ ਘੋੜੇ ਦੇ ਉੱਪਰ ਸਵਾਰ ਹੁੰਦੇ ਨੇ। ਸਤਿਗੁਰਾਂ ਦੇ ਨਾਲ ਪੈਂਦੇ ਖਾਂ, ਭਾਈ ਵਿਧੀ ਚੰਦ ਇਤਿਹਾਦਕ ਸੂਰਵੀਰ ਯੋਧੇ ਤਿਆਰ ਹੋਏ ਨੇ, 100 ਕੁ ਹੋਰ ਸੂਰਵੀਰ ਯੋਧੇ ਤਿਆਰ ਹੋਏ। ਗਰੀਬ ਨਵਾਜ ਸਤਿਗੁਰੂ ਜੀ ਘਣੇ ਜੰਗਲ ਦੇ ਵਿੱਚ ਚਲੇ ਗਏ, ਕਿਤੋਂ ਵੀ ਸ਼ੇਰ ਪ੍ਰਾਪਤ ਨਾ ਹੋਇਆ। ਸਤਿਗੁਰੂ ਜੀ ਨੇ ਉਸ ਸਮੇਂ ਸ਼ਿਕਾਰ ਖੇਡਣੇ ਸ਼ੁਰੂ ਕੀਤੇ, ਸਹਿਆਂ ਦੇ ਸੂਰਾਂ ਦੇ ਸ਼ਿਕਾਰ ਹੋਏ। ਫਿਰ ਗਰੀਬ ਨਵਾਜ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਸ ਥਾਂ ਦੇ ਉੱਪਰ ਚਲੇ ਗਏ ਨੇ ਜਿੱਥੇ ਅੱਗੇ ਘੋੜਾ ਨਹੀਂ ਸੀ ਜਾ ਸਕਦਾ, ਬਹੁਤ ਝਾੜੀਆਂ ਸਨ, ਸੰਘਣਾ ਜੰਗਲ ਸੀ। ਗੁਰਸਿੱਖਾਂ ਨੇ ਕਿਹਾ ਸਤਿਗੁਰੂ ਜੀ ਇੱਥੇ ਹੁਣ ਕਿਤੇ ਸ਼ੇਰ ਲੱਭਦਾ ਨਹੀਂ ਹੈ, ਤੇ ਗਰੀਬ ਨਵਾਜ ਸਾਹਿਬ ਜੀ ਕਹਿਣ ਲੱਗੇ ਭਾਈ ਤੁਸੀਂ ਬੰਦੂਕਾਂ ਚਲਾਵੋ, ਉਹ ਇਸੇ ਸੰਘਣੇ ਜੰਗਲ ਦੇ ਵਿੱਚ ਹੈ, ਉਹਨੇ ਮਾਸ ਖਾਧਾ ਹੈ, ਉਹ ਤ੍ਰਿਪਤ ਹੋ ਗਿਆ, ਰੱਜ ਗਿਆ ਹੈ, ਤੇ ਉਹ ਕਿਸੇ ਪਾਸੇ ਗਿਆ ਨਹੀਂ, ਇੱਥੇ ਘਣੇ ਜੰਗਲ ਦੇ ਵਿੱਚ ਹੀ ਸੁੱਤਾ ਪਿਆ ਹੈ। ਜਦੋਂ ਗੋਲੀਆਂ ਚਲਾਈਆਂ, ਗੋਲੀਆਂ ਦਾ ਖੜਾਕ ਸੁਣ ਕਰਕੇ ਉਹ ਸ਼ੇਰ ਜਾਗਿਆ, ਉਹਨੇ ਬੜੀ ਉੱਚੀ ਗਰਜ ਕੀਤੀ ਤੇ ਉਹ ਸੁਣ ਕਰਕੇ ਜਿਹੜੇ ਘੋੜੇ ਸਨ ਉਹ ਤ੍ਰਭਕ ਗਏ, ਬੜੇ ਡਰੇ। ਸੰਘਣੇ ਜੰਗਲ ਦੇ ਵਿੱਚੋਂ, ਝਾੜੀਆਂ ਦੇ ਵਿੱਚੋਂ ਸ਼ੇਰ ਬਾਹਰ ਆਇਆ। ਗਰੀਬ ਨਵਾਜ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣਾ ਘੋੜਾ ਛੱਡ ਦਿੱਤਾ, ਘੋੜਾ ਛੱਡ ਕੇ ਸਤਿਗੁਰੂ ਜੀ ਪੈਦਲ ਹੋ ਗਏ ਨੇ। ਇੱਕ ਹੱਥ ਦੇ ਵਿੱਚ ਗਰੀਬ ਨਵਾਜ ਸਤਿਗੁਰੂ ਜੀ ਨੇ ਢਾਲ ਪਕੜੀ, ਦੂਸਰੇ ਹੱਥ ਦੇ ਵਿੱਚ ਤਿੱਖੀ ਤਲਵਾਰ ਪਕੜੀ ਹੈ। ਗਰੀਬ ਨਵਾਜ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੱਬਰ ਸ਼ੇਰ ਦੇ ਸਾਹਮਣੇ ਜਾ ਖਲੋਤੇ, ਔਰ ਉਸ ਸਮੇਂ ਸਤਿਗੁਰਾਂ ਨੂੰ ਵੇਖ ਕਰਕੇ ਤੇ ਹੋਰ ਗੁਰਸਿੱਖਾਂ ਨੂੰ ਵੇਖ ਕੇ ਨਾ, ਉਸ ਬੱਬਰ ਸ਼ੇਰ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਉੱਪਰ ਚਬਟ ਮਾਰੀ। ਸਤਿਗੁਰਾਂ ਨੇ ਉਸ ਬੱਬਰ ਸ਼ੇਰ ਦੇ ਬਾਰ ਨੂੰ ਆਪਣੀ ਢਾਲ ਦੇ ਉੱਪਰ ਰੋਕਿਆ, ਔਰ ਇਹ ਇਤਿਹਾਸ ਆਪ ਜੀ ਨੇ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕੀਤਾ ਸੀ ਕਿ ਬੜੇ ਜ਼ੋਰ ਦੇ ਨਾਲ ਇਹ ਸ਼ੇਰ ਗੁਰੂ ਸਾਹਿਬ ਜੀ ਦੀ ਢਾਲ ਨੂੰ ਝੰਜੋੜਦਾ ਹੈ, ਬੜਾ ਜ਼ੋਰ ਲਾਉਂਦਾ ਹੈ, ਤੇ ਦਾਤਾਰ ਸਤਿਗੁਰੂ ਜੀ ਨੇ ਆਪਣੇ ਪੈਰ ਉੱਥੇ ਹੀ ਜਮਾ ਕਰਕੇ ਰੱਖੇ ਨੇ। ਇਹ ਇਤਿਹਾਸ ਇੱਥੋਂ ਤੱਕ ਆਪ ਜੀ ਨੇ ਸਰਵਣ ਕੀਤਾ ਸੀ, ਆਓ ਅੱਗੇ ਸਰਵਣ ਕਰਦੇ ਹਾਂ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਇਤਿਹਾਸ ਨੂੰ ਕਿਸ ਪਾਸੇ ਵੱਲ ਮੋੜਦੇ ਨੇ। ਅੱਜ ਦੇ ਇਤਿਹਾਸ ਨੂੰ ਪੜ੍ਹਨ ਵਿਚਾਰਨ ਤੋਂ ਪਹਿਲਾਂ ਮਨ ਵਿਰਤੀਆਂ ਨੂੰ ਇਕਾਗਰ ਕਰਦੇ ਹੋਏ, ਧਿਆਨ ਗੁਰੂ ਗਰੀਬ ਨਵਾਜ ਸਾਹਿਬ ਜੀ ਦੇ ਚਰਨਾਂ ਵਿੱਚ ਜੋੜਦੇ ਹੋਏ, ਮਨ ਦੀ ਅਤੇ ਜਿਹਬਾ ਦੀ ਪਵਿੱਤਰਤਾ ਦੇ ਲਈ ਪਿਆਰ ਦੇ ਵਿੱਚ ਭਿੱਜ ਕਰਕੇ ਉਚਾਰਨ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਬਖਸੋ ਆਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਕੱਟ ਤੇ ਕੱਟ ਕਰ ਦੋ ਦਰ ਪਰਿਓ।
ਉਸ ਸਮੇਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬੜੀ ਫੁਰਤੀ ਦੇ ਨਾਲ ਤਲਵਾਰ ਦਾ ਤੇਗ ਦਾ ਵਾਰ ਕੀਤਾ, ਇਸ ਭਿਆਨਕ ਖੂਨ ਖਾਂ ਸ਼ੇਰ ਦੇ ਦੋ ਟੋਟੇ ਕਰ ਦਿੱਤੇ ਹਨ।
ਕਰਾ ਚੋਲ ਧਰਨੀ ਮਹਿ ਬਰਿਓ।
ਇੰਨੇ ਜ਼ੋਰ ਦੇ ਨਾਲ ਗਰੀਬ ਨਵਾਜ ਸਾਹਿਬ ਜੀ ਨੇ ਕਿਰਪਾਨ ਦਾ ਪ੍ਰਹਾਰ ਕੀਤਾ ਕਿ ਉਹ ਕਿਰਪਾਨ ਸ਼ੇਰ ਨੂੰ ਕੱਟ ਕੇ ਦੇ ਦੋ ਟੋਟੇ ਕਰਕੇ ਧਰਤੀ ਦੇ ਵਿੱਚ ਧਸ ਗਈ।
ਕੇਰ ਸ਼ੇਰ ਸ਼ਮਸ਼ੇਰ ਨਿਕਾਰੀ।
ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸ਼ੇਰ ਦੇ ਦੋ ਟੋਟੇ ਕਰਕੇ ਧਰਤੀ ਦੇ ਉੱਪਰ ਛੁੱਟਿਆ। ਤੇ ਉਸ ਸਮੇਂ ਗਰੀਬ ਨਿਵਾਸ ਸਤਿਗੁਰੂ ਨੇ ਸ਼ਮਸ਼ੇਰ ਕਿਰਪਾਨ ਧਰਤੀ ਦੇ ਵਿੱਚੋਂ ਕੱਢੀ।
ਰਿਸ ਤੇ ਬੋਹ ਬਲ ਸੰਗ ਪ੍ਰਹਾਰੀ।
ਬੜੇ ਜ਼ੋਰ ਦੇ ਨਾਲ ਵੀਰ ਰਸ ਦੇ ਵਿੱਚ ਆ ਕਰਕੇ ਗਰੀਬ ਨਿਵਾਸ ਸਤਿਗੁਰੂ ਜੀ ਨੇ ਤੇਗ ਦਾ ਪ੍ਰਹਾਰ ਕੀਤਾ।
ਬਿਖ ਸਿੱਖਣ ਮਨ ਮਾਨ ਅਚੰਬਾ।
ਜਦੋਂ ਗੁਰਸਿੱਖਾਂ ਨੇ ਇਸ ਕੌਤਕ ਨੂੰ ਵੇਖਿਆ ਬੜੇ ਹੈਰਾਨ ਹੋਏ।
ਕਟਿਓ ਬਿਟਪ ਜਿਮ ਕਾਟੀ ਅਰੰਬਾ।
ਗਰੀਬ ਨਿਵਾਸ ਸਾਹਿਬ ਜੀ ਨੇ ਇਸ ਤਰ੍ਹਾਂ ਸ਼ੇਰ ਦੇ ਦੋ ਟੋਟੇ ਕਰ ਦਿੱਤੇ ਜਿਵੇਂ ਕਿਤੇ ਕੇਲੇ ਦੇ ਬੂਟੇ ਨੂੰ ਕੱਟਿਆ ਜਾਂਦਾ ਹੈ।
ਗੁਰ ਕਰ ਤੇ ਮਰ ਸੁਰਗ ਪਦਾਰਾ।
ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕਰ ਕਮਲਾਂ ਦੇ ਨਾਲ ਇਹ ਸ਼ੇਰ ਮਰ ਕਰਕੇ ਸੁਰਗ ਵਿੱਚ ਚਲਾ ਗਿਆ।
ਹੈ ਪਰ ਆਪ ਭਏ ਅਸਵਾਰਾ।
ਉਸ ਸਮੇਂ ਗਰੀਬ ਨਿਵਾਸ ਸਤਿਗੁਰੂ ਜੀ ਆਪ ਘੋੜੇ ਦੇ ਉੱਪਰ ਸਵਾਰ ਹੋਏ।
ਅਪਰ ਅਖੇਰ ਹੇਰ ਬਨ ਕਰੇ।
ਗਰੀਬ ਨਿਵਾਸ ਸਤਿਗੁਰੂ ਜੀ ਘੋੜੇ ਤੇ ਸਵਾਰ ਹੋਏ ਜੰਗਲ ਦੇ ਵਿੱਚ ਸ਼ਿਕਾਰ ਖੇਡ ਰਹੇ ਹਨ।
ਸਿਮਰਤ ਕੌਲਾਂ ਲੱਖ ਕਰ ਮੁਰੇ।
ਉਧਰੋਂ ਬੀਬੀ ਕੌਲਾਂ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਪ੍ਰੇਮ ਦੇ ਵਿੱਚ ਭਿੱਜੀ ਹੋਈ ਸਿਮਰ ਰਹੀ ਹੈ, ਚੇਤੇ ਕਰ ਰਹੀ ਹੈ।
ਮਨ ਮਹਿ ਜਿਸ ਕੇ ਏਕ ਲਿਵ ਲਾਗੀ।
ਜਿਹਦੇ ਮਨ ਦੇ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਹੀ ਲਿਵ ਲੱਗੀ ਹੋਈ ਹੈ, ਵਾਹਿਗੁਰੂ ਜੀ ਦਾ ਧਿਆਨ ਜੁੜਿਆ ਹੈ।
ਵੱਡ ਭਾਗਨ ਅਤਿਸ਼ੈ ਅਨੁਰਾਗੀ।
ਉਹ ਬਹੁਤ ਵੱਡਿਆਂ ਭਾਗਾਂ ਵਾਲੀ ਹੈ ਜਿਹਦੇ ਹਿਰਦੇ ਦੇ ਵਿੱਚ ਪ੍ਰਭੂ ਦਾ ਪ੍ਰੇਮ ਜਾਗਿਆ ਹੈ।
ਪ੍ਰੇਤ ਹਯਾ ਹੇਰਤ ਬਨ ਆਏ।
ਉਧਰ ਗਰੀਬ ਨਿਵਾਸ ਸਤਿਗੁਰੂ ਜੀ ਘੋੜੇ ਨੂੰ ਪ੍ਰੇਰਦੇ ਹੋਏ ਬਣ ਵਿੱਚੋਂ ਜੰਗਲ ਦੇ ਵਿੱਚੋਂ ਬਾਹਰ ਆਏ ਨੇ, ਸ਼ਹਿਰ ਦੇ ਵਿੱਚ ਨਗਰ ਦੇ ਵਿੱਚ ਪ੍ਰਵੇਸ਼ ਹੋਏ।
ਹੇਰ ਮਜਾਰ ਪ੍ਰਵੇਸ਼ੇ ਸਹਸਾਏ।
ਗਰੀਬ ਨਿਵਾਸ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗੁਰਸਿੱਖਾਂ ਦੇ ਨਾਲ ਕਰਤਾਰਪੁਰ ਸ਼ਹਿਰ ਦੇ ਵਿੱਚ ਪ੍ਰਵੇਸ਼ ਹੋਏ।
ਕੌਲਾਂ ਕੇ ਮੰਦਰ ਕੋ ਗਏ।
ਗਰੀਬ ਨਿਵਾਸ ਸਤਿਗੁਰੂ ਜੀ ਉਸ ਸਥਾਨ ਤੇ ਗਏ ਨੇ ਜਿਸ ਘਰ ਦੇ ਵਿੱਚ ਬੀਬੀ ਕੌਲਾਂ ਜੀ ਪਏ ਸਨ।
ਉਤਰਤ ਅੰਤਰ ਕੋ ਗਮਨਏ।
ਗਰੀਬ ਨਿਵਾਸ ਸਤਿਗੁਰੂ ਜੀ ਘੋੜੇ ਤੋਂ ਉਤਰ ਕਰਕੇ ਉਸ ਘਰ ਦੇ ਅੰਦਰ ਪ੍ਰਵੇਸ਼ ਹੋਏ।
ਦਿਵਸ ਜਾਮ ਬਾਕੀ ਜਬ ਰਹਿਓ।
ਇੱਕ ਪਹਿਰ ਦਿਨ ਬਾਕੀ ਰਹਿ ਗਿਆ ਸੀ।
ਤਬ ਕੌਲਾ ਗੁਰ ਦਰਸ਼ਨ ਲਹਿਓ।
ਉਸ ਸਮੇਂ ਬੀਬੀ ਕੌਲਾ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦੀਦਾਰ ਕੀਤੇ।
ਬਦਨ ਪੀਤ ਜੁਗ ਪਲਕ ਮਿਲਾਏ।
ਉਸ ਸਮੇਂ ਬੀਬੀ ਕੌਲਾ ਦੇ ਜਿਹੜਾ ਬਦਨ ਚਿਹਰਾ ਉਹ ਪੀਲਾ ਪੈ ਚੁੱਕਿਆ ਸੀ ਤੇ ਦੋਨੋਂ ਨੇਤਰ ਮੁੰਦੇ ਹੋਏ ਸਨ।
ਗੁਰ ਮੂਰਤ ਉਰ ਧਿਆਨ ਵਸਾਏ।
ਹਿਰਦੇ ਦੇ ਵਿੱਚ ਗੁਰੂ ਕੀ ਮੂਰਤੀ ਦਾ ਧਿਆਨ ਰੱਖਿਆ, ਗੁਰੂ ਕੇ ਚਰਨਾਂ ਦੇ ਨਾਲ ਸੁਰਤ ਨੂੰ ਟਿਕਾ ਕਰਕੇ ਰੱਖਿਆ ਹੈ। ਸ਼ਬਦ ਦੇ ਵਿੱਚ ਨਾਮ ਦੇ ਵਿੱਚ ਸੁਰਤ ਜੋੜੀ।
ਮਨ ਲੈ ਅਲੀਨ ਗੁਰ ਮਹਿ ਹੋਵਾ।
ਮਨ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਲੀਨ ਹੋ ਗਿਆ ਹੈ।
ਨਿਕਟ ਖਰੈ ਕਹੁ ਨਾਹੇ ਨਾ ਜੋਵਾ।
ਹੁਣ ਇੰਨਾ ਕੁ ਅੰਤਰ ਆਤਮੇ ਗੁਰੂ ਚਰਨਾਂ ਦੇ ਵਿੱਚ ਲਿਵ ਜੁੜ ਗਈ ਹੈ। ਸਤਿਗੁਰੂ ਜੀ ਦੇ ਚਰਨਾਂ ਵਿੱਚ ਧਿਆਨ ਜੁੜਿਆ, ਨੇੜੇ ਖੜੇ ਹੋਏ ਕੋਈ ਵੀ ਨਜ਼ਰ ਨਹੀਂ ਆਉਂਦੇ।
ਦਾਸੀ ਮ੍ਰਿਦਲ ਉਚਾਰਤ ਬੋਲੀ।
ਤੇ ਦਾਸੀ ਬੜੇ ਪ੍ਰੇਮ ਦੇ ਵਿੱਚ ਕੋਮਲ ਵਚਨਾਂ ਦੇ ਨਾਲ ਬੀਬੀ ਕੌਲਾਂ ਨੂੰ ਕਹਿਣ ਲੱਗੀ।
ਪਕਰ ਹਲਾਏ ਸਮਾਧੀ ਡੋਲੀ।
ਇੰਨੀ ਕੁ ਸਮਾਧੀ ਦੇ ਵਿੱਚ ਜੁੜੀ ਸੁਰਤ ਸਤਿਗੁਰੂ ਦੇ ਚਰਨਾਂ ਵਿੱਚ ਟਿਕੀ ਹੋਈ ਹੈ। ਤੇ ਬੀਬੀ ਕੌਲਾਂ ਨੇ ਉਸ ਸਮੇਂ ਦਾਸੀ ਨੇ ਬਾਂਹ ਫੜ ਕਰਕੇ ਉਹਨਾਂ ਨੂੰ ਹਿਲਾਇਆ, ਸਮਾਧੀ ਚੋਂ ਬਾਹਰ ਕੱਢਿਆ।
ਖੁੱਲੇ ਬਿਲੋਚਨ ਦੋਨੋਂ ਐਸੇ।
ਜਦੋਂ ਬੀਬੀ ਕੌਲਾਂ ਨੂੰ ਹੱਥ ਫੜ ਕੇ ਹਿਲਾਇਆ ਨਾ ਦਾਸੀ ਨੇ, ਤਾਂ ਉਹ ਸਮੇ ਨੇਤਰ ਜਦੋਂ ਖੋਲੇ ਬੀਬੀ ਕੌਲਾਂ ਨੇ,
ਕਮਲ ਪਾਂਖਰੀ ਬਿਕਸਤ ਜੈਸੇ,
ਇਸ ਤਰ੍ਹਾਂ ਨੇਤਰ ਖੁੱਲੇ ਨੇ ਜਿਵੇਂ ਕੌਲ ਫੁੱਲ ਖਿੜੇ ਹੋਏ ਸਨ।
ਪ੍ਰੀਤਮ ਖਰੇ ਸਮੀਪ ਨਿਹਾਰੇ,
ਸਾਹਮਣੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦੀਦਾਰ ਕੀਤੇ ਹਨ।
ਬਾਰ ਬਾਰ ਹੋਵਤ ਬਲਿਹਾਰੇ,
ਬੀਬੀ ਕੌਲਾਂ ਜੀ ਵਾਰ ਵਾਰ ਸਤਿਗੁਰਾਂ ਤੋਂ ਬਾਹਰ ਨੇ ਬਲਿਹਾਰ ਨੇ ਜਾਂਦੇ ਹਨ।
ਨੀਠ ਨੀਠ ਉੱਠ ਕਰ ਤਦ ਗਹੇ,
ਨੀਠ ਨੀਠ ਦਾ ਅਰਥ ਹੈ ਹੌਲੀ 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 ਪਲੰਗ ਤੋਂ ਮੰਜੇ ਤੋਂ ਬੀਬੀ ਕੌਲਾਂ ਜੀ ਉੱਠਣ ਲੱਗੇ ਨੇ ਤੇ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕਮਲ ਵਰਗੇ ਚਰਨਾਂ ਨੂੰ ਫੜਨ ਲੱਗੇ ਹਨ।
ਹਟੀ ਨਾ ਕੇਮਾ ਹਟਾਏ ਗੁਰ ਰਹੇ,
ਪਰ ਬੀਬੀ ਕੌਲਾਂ ਦੇ ਹਿਰਦੇ ਦੇ ਅੰਦਰ ਇੰਨਾ ਕੁ ਪ੍ਰੇਮ ਹੈ, ਸਤਿਗੁਰੂ ਜੀ ਦੇ ਚਰਨ ਫੜਨ ਲੱਗੀ ਹੈ ਤੇ ਗਰੀਬ ਨਵਾਜ ਸਤਿਗੁਰੂ ਜੀ ਉਹਨੂੰ ਹਟਾਉਣ ਲੱਗੇ ਨੇ ਤੇ ਬੀਬੀ ਕੌਲਾਂ ਜੀ ਹਟਦੇ ਨਹੀਂ।
ਨਿਕਟ ਬੈਠ ਕਰ ਧੀਰਜ ਦੀਨ,
ਉਸ ਸਮੇਂ ਸਮਰੱਥ ਸਤਿਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬੀਬੀ ਕੌਲਾਂ ਦੇ ਕੋਲ ਬੈਠ ਕਰਕੇ ਉਹਨਾਂ ਨੂੰ ਧੀਰਜ ਦਿੱਤਾ ਹੈ।
ਆਤਰ ਹੇਰੀ ਪ੍ਰਿਆ ਪ੍ਰਵੀਨ,
ਗਰੀਬ ਨਵਾਜ ਸਤਿਗੁਰੂ ਜੀ ਨੇ ਵੇਖਿਆ ਕਿ ਬੜੀ ਆਤਰ ਹੋਈ ਹੈ, ਬੜੀ ਵਿਆਕੁਲ ਹੋਈ ਹੈ, ਹਿਰਦੇ ਦੇ ਅੰਦਰ ਅਥਾ ਪ੍ਰੇਮ ਟਿਕਿਆ ਹੈ।
ਤੋਹੇ ਆਨੰਦ ਦੇਣ ਕੇ ਹੇਤ,
ਗਰੀਬ ਨਵਾਜ ਸਾਹਿਬ ਜੀ ਕਹਿਣ ਲੱਗੇ ਤੈਨੂੰ ਆਨੰਦ ਦੀ ਪਦਵੀ ਆਨੰਦ ਦੀ ਦਾਤ ਬਖਸ਼ਿਸ਼ ਕਰਨ ਦੇ ਲਈ,
ਚੱਲ ਆਏ ਹਮ ਹੋਏ ਸੁਚੇਤ,
ਅਸੀਂ ਤੇਰੇ ਕੋਲ ਚੱਲ ਕਰਕੇ ਆਏ ਆ, ਤੂੰ ਹੁਣ ਸੁਚੇਤ ਹੋ।
ਚਤੁਰ ਘਟੀ ਜੀਵਨ ਤਵੇ ਰਹਿਓ,
ਗਰੀਬ ਨਵਾਜ ਸਾਹਿਬ ਜੀ ਕਹਿਣ ਲੱਗੇ ਬੀਬੀ ਕੌਲਾਂ ਨੂੰ ਕਿ ਹੁਣ ਚਾਰ ਘੜੀਆਂ ਦਿਨ ਬਾਕੀ ਰਹਿ ਗਿਆ ਹੈ,
ਪ੍ਰਾਨ ਨਿਦਾਨ ਸਮੋ ਅਬ ਲਹਿਓ।
ਜਦੋਂ ਚਾਰ ਘੜੀਆਂ ਦਿਨ ਵੀ ਰਹਿ ਗਏ ਤੇ ਸਤਿਗੁਰੂ ਜੀ ਕਹਿਣ ਲੱਗੇ ਹੁਣ ਤੇਰੇ ਜੀਵਨ ਦੀਆਂ ਜਿਹੜੀਆਂ ਚਾਰ ਘੜੀਆਂ ਉਹ ਵੀ ਬਾਕੀ ਰਹਿ ਗਈਆਂ ਨੇ, ਹੁਣ ਤੂੰ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰ, ਨਿਰੰਕਾਰ ਨੂੰ ਚੇਤੇ ਕਰ। ਅੰਤ ਸਮੇਂ ਜੋ ਨਿਰੰਕਾਰ ਨੂੰ ਚੇਤੇ ਕਰਦੇ ਨੇ ਨਾ, ਉਹ ਬੰਧਨਾਂ ਤੋਂ ਮੁਕਤ ਹੋ ਜਾਂਦੇ ਨੇ। ਅਜਿਹੀ ਅਵਸਥਾ ਤੇ ਐਸੀ ਹਾਲਤ ਦੇ ਵਿੱਚ ਜਿਸ ਦੀ ਸੁਰਤ ਨਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਧੀਆਂ ਪੁੱਤਰਾਂ ਦੇ ਵਿੱਚ ਅਟਕ ਜਾਂਦੀ ਹੈ ਤੇ ਉਹ ਪ੍ਰੇਤ ਜੋਨ ਦੇ ਵਿੱਚ ਹੀ ਆ ਜਾਂਦਾ ਹੈ। ਅੰਤਕਾਲ ਸਮੇਂ ਜਿਸ ਦੀ ਸੁਰਤ ਧਨ ਦੌਲਤ ਦੇ ਵਿੱਚ ਜਾ ਕਰਕੇ ਟਿਕ ਗਈ, ਉੱਥੇ ਅਟਕ ਗਈ, ਉਹ ਸੱਪ ਦੀ ਜੂਨ ਦੇ ਵਿੱਚ ਪੈਂਦਾ ਹੈ। ਤੇ ਅੰਤਕਾਲ ਸਮੇਂ ਜਿਹਦੀ ਸੁਰਤ ਇਸਤਰੀ ਦੇ ਵਿੱਚ ਟਿਕ ਗਈ, ਉਹ ਵਿਸ਼ਵਾ ਜੂਨ ਦੇ ਵਿੱਚ ਪੈ ਜਾਂਦਾ ਹੈ। ਅੰਤ ਸਮੇਂ ਜਿਹਦੀ ਸੁਰਤ ਨਾਮ ਵਿੱਚ ਟਿਕ ਗਈ ਨਾ, ਉਹ ਮੁਕਤ ਹੋ ਜਾਂਦਾ ਹੈ। ਬਹੁਤ ਵਾਰੀ ਆਪਾਂ ਇਹ ਵਚਨ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪੜ੍ਹੇ ਨੇ, ਭਗਤ ਤਲੋਚਨ ਜੀ ਦੇ ਅੰਮ੍ਰਿਤ ਵਚਨ ਨੇ, ਅੰਤਕਾਲ ਜੋ ਲਕਸ਼ਮੀ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਸਰਪ ਜੋਨ ਬਲ ਬਲ ਉਤਰੇ। ਇਸ ਸ਼ਬਦ ਦੇ ਅੰਦਰ ਅਖੀਰ ਵਿੱਚ ਕਹਿਣ ਲੱਗੇ ਅੰਤਕਾਲ ਨਾਰਾਇਣ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਬਦਤ ਤਿਲੋਚਨ ਤੇ ਨਰ ਮੁਕਤਾ ਪਿਤੰਬਰ ਵਾਕੈ ਹਿਰਦੇ ਵਸੈ। ਉਹ ਬੰਧਨਾਂ ਤੋਂ ਮੁਕਤ ਹੋ ਜਾਂਦੇ ਨੇ, ਉਹਦੇ ਹਿਰਦੇ ਵਿੱਚ ਵਾਹਿਗੁਰੂ ਜੀ ਆਪ ਵਸਦੇ ਨੇ ਤੇ ਗਰੀਬ ਨਵਾਜ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬੀਬੀ ਕੌਲਾਂ ਨੂੰ ਕਹਿਣ ਲੱਗੇ ਹੁਣ ਤੇਰੇ ਕੋਲ ਸਮਾਂ ਬਹੁਤ ਥੋੜਾ ਹੈ, ਹੁਣ ਤੂੰ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰ, ਸੁਰਤ ਸ਼ਬਦ ਵਿੱਚ ਟਿਕਾ।
ਦੇਹ ਅੰਤਲੋ ਬੈਠੈ ਤੀਰ,
ਦੇਹ ਅੰਤਲੋ ਬੈਠੈ ਤੀਰ, ਇਸ ਦੇਹੀ ਦੇ ਅੰਤ ਤੱਕ ਜਦੋਂ ਤੱਕ ਅਖੀਰਲਾ ਸਵਾਸ ਸਰੀਰ ਦੇ ਵਿੱਚੋਂ ਨਿਕਲਣਾ ਉਦੋਂ ਤੱਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬੀਬੀ ਕੌਲਾਂ ਦੇ ਕੋਲ ਬੈਠੇ ਰਹੇ।
ਨਹਿ ਉੱਠ ਜਾਹੇ ਕਿਤੇ ਤਰ ਤੀਰ,
ਗਰੀਬ ਨਵਾਜ ਸਤਿਗੁਰੂ ਜੀ ਉੱਥੋਂ ਉੱਠ ਕਰਕੇ ਕਿਸੇ ਹੋਰ ਪਾਸੇ ਨਹੀਂ ਗਏ, ਬੀਬੀ ਕੌਲਾਂ ਨੂੰ ਧੀਰਜ ਦੇ ਰਹੇ ਹਨ।
ਦੇਹਨ ਕੋ ਸਨੇਹ ਬਿਦਰਾਚਾ,
ਗਰੀਬ ਨਵਾਜ ਸਤਿਗੁਰੂ ਜੀ ਨੇ ਵਿਧਾਤੇ ਨੇ ਹੀ ਇਹ ਕੌਤਕ ਰਚਿਆ ਹੈ, ਬੀਬੀ ਕੌਲਾਂ ਨੂੰ ਬੰਧਨ ਮੁਕਤ ਕਰਨ ਦੇ ਲਈ ਸਤਿਗੁਰੂ ਜੀ ਆਪ ਉਹਨਾਂ ਦੇ ਕੋਲ ਬੈਠ ਗਏ।
ਨਹਿ ਇਹ ਥਿਰ ਹੈ ਜਾਨ ਕਚ ਪਾਚਾ,
ਗਰੀਬ ਨਵਾਜ ਸਾਹਿਬ ਜੀ ਨੇ ਸਮਤ ਦਿੱਤੀ ਭਾਈ ਇਹ ਕੱਚੀ ਸਾਰਾ ਸੰਸਾਰ ਦਾ ਮੋਹ ਮਾਇਆ ਸਾਰੀ ਝੂਠੀ ਹੈ ਕੱਚੀ ਹੈ ਜਗਤ ਦੀਆਂ ਪ੍ਰੀਤੀਆਂ ਸਾਰੀਆਂ ਝੂਠੀਆਂ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰੀਤੀ ਹੀ ਸੱਚੀ ਹੈ ਸਭ ਜਗਤ ਮਿਥਿਆ ਹੈ
ਦ੍ਰਿਸ਼ਟਮਾਨ ਇਹ ਸਕਲ ਵਿਨਾਸ਼ੀ
ਜੋ ਆ ਦ੍ਰਿਸ਼ਟਮਾਨ ਜੋ ਵੀ ਸਾਨੂੰ ਸੰਸਾਰ ਦੇ ਅੰਦਰ ਦਿਸਦਾ ਨਾ ਇਹਨੇ ਸਾਰੇ ਨੇ ਇੱਕ ਦਿਨ ਵਿਨਾਸ਼ ਹੋ ਜਾਣਾ ਖਤਮ ਹੋ ਜਾਣਾ ਜਿਸ ਦਾ ਆਦ ਹੈ ਉਸ ਦਾ ਅੰਤ ਵੀ ਹੈ ਜੋ ਦ੍ਰਿਸ਼ਟਮਾਨ ਜੋ ਦਿਖਾਈ ਦਿੰਦਾ ਉਹਦਾ ਇੱਕ ਦਿਨ ਅੰਤ ਆ ਜਾਣਾ ਉਹਨੇ ਖਤਮ ਹੋ ਜਾਣਾ ਇਹ ਸਾਰਾ ਕੁਝ ਮਿਥਿਆ ਹੈ ਇੱਥੇ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਵੈਸਨਹਾਰ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਕਿਸ ਨਾਲ ਕੀਚੈ ਦੋਸਤੀ ਸਭ ਜੱਗ ਚੱਲਣਹਾਰ ਇਹ ਤਾਂ ਸਭ ਕੁਝ ਕੂੜ ਹੀ ਕੂੜ ਹੈ ਮਿਥਿਆ ਹੀ ਮਿਥਿਆ ਹੈ ਇੱਥੇ ਕੁਝ ਵੀ ਸਥਿਰ ਨਹੀਂ ਹੈ ਇੱਥੇ ਦਿਨ ਰੱਬ ਚੱਲੇ ਨਿਸ ਸੱਸ ਚੱਲੇ ਤਾਰਕਾ ਲੱਖ ਪਲੋਏ ਦਿਨੇ ਸੂਰਜ ਚੱਲਦਾ ਰਾਤ ਨੂੰ ਚੰਦਰਮਾ ਚੱਲਦਾ ਤੇ ਲੱਖਾਂ ਤਾਰੇ ਵੀ ਚੱਲ ਰਹੇ ਨੇ ਉਹ ਵੀ ਸਥਿਰ ਨਹੀਂ ਹਨ ਜੋ ਸੰਸਾਰ ਦੇ ਅੰਦਰ ਦਿਸ ਰਿਹਾ ਨਾ ਉਹਨੇ ਸਭ ਨੇ ਮਿਟ ਜਾਣਾ ਹੈ ਜੋ ਉਪਜਿਓ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇੱਕੋ ਸ਼ਬਦ ਦੇ ਅੰਦਰ ਸਮੁੱਚੀ ਕਾਇਨਾਤ ਦੀ ਵਿਨਾਸ਼ਤਾ ਦਾ ਜ਼ਿਕਰ ਕੀਤਾ ਕਹਿਣ ਲੱਗੇ ਜੋ ਉਪਜਿਓ ਜਿਹੜਾ ਵੀ ਪੈਦਾ ਹੋਇਆ ਹੁਣ ਆ ਸ੍ਰਿਸ਼ਟੀ ਚਾਰ ਖਾਣੀਆਂ ਤੋਂ ਪੈਦਾ ਹੋਈ ਹੈ ਅੰਡਜ ਜੇਰਜ ਉਤਪੁਜ ਸੇਤਜ ਇਹ ਚਾਰੇ ਖਾਣੀਆਂ ਨੇ ਅੰਡਿਆਂ ਤੋਂ ਪੈਦਾ ਹੋਈ ਜੇਰ ਤੋਂ ਪੈਦਾ ਹੋਈ ਪਸੀਨੇ ਤੋਂ ਪੈਦਾ ਹੋਈ ਬਨਸਪਤੀ ਹੈ ਉਤਪੁਜ ਹੈ ਪਰ ਇਹ ਚਾਰੇ ਦੀਆਂ ਚਾਰੇ ਖਾਣੀਆਂ ਬਿਨਸ ਜਾਂਦੀਆਂ ਨੇ ਖਤਮ ਹੋ ਜਾਂਦੀਆਂ ਨੇ ਇੱਥੇ ਅੰਡ ਵਿਨਾਸੀ ਜੇਰ ਵਿਨਾਸੀ ਸੇਤਜ ਉਤਪੁਜ ਬਿਨਾਦਾ ਹੈ ਸਭ ਕੁਝ ਬਿਨਸ ਜਾਂਦਾ ਹੈ ਖਤਮ ਹੋ ਜਾਂਦਾ ਹੈ ਇਹ ਚਾਰੇ ਖਾਣੀਆਂ ਤੋਂ ਜੋ ਸ੍ਰਿਸ਼ਟੀ ਪੈਦਾ ਹੋਈ ਤੇ ਸਾਹਿਬ ਜੀ ਕਹਿਣ ਲੱਗੇ ਇਹ ਵਿਨਸਨਹਾਰ ਹੈ ਨਾ ਇਸ ਸੰਸਾਰ ਦੇ ਅੰਦਰ ਬਨਸਪਤੀ ਸਥਿਰ ਹੈ ਬਹੁਤ ਸਾਰੀ ਐਸੀ ਬਨਸਪਤੀ ਹੈ ਜਿਹਦੀ 500 ਸਾਲ 1000 ਸਾਲ ਉਮਰ ਹੈ ਤੇ ਅਖੀਰ ਉਹ ਵੀ ਖਤਮ ਹੋ ਜਾਂਦੀ ਹੈ ਮਿਟ ਜਾਂਦੀ ਹੈ ਬਹੁਤ ਵੱਡੀਆਂ ਵੱਡੀਆਂ ਬਿਲਡਿੰਗਾਂ ਨੇ ਬੜੀ ਲੰਬੇਰੀ ਉਮਰ ਹੈ ਬਹੁਤ ਸਾਰੀਆਂ ਬਿਲਡਿੰਗਾਂ ਦੀ ਕਿਸੇ ਦੀ 500 ਸਾਲ 1000 ਸਾਲ 5000 ਸਾਲ 10000 ਸਾਲ ਤੱਕ ਦੀਆਂ ਬਿਲਡਿੰਗਾਂ ਖਲੋਤੀਆਂ ਪਰ ਅਖੀਰ ਉਹਨਾਂ ਦੀ ਤਾਂ ਐਕਸਪਾਇਰੀ ਡੇਟ ਹੈ ਹੀ ਨਾ ਇੱਕ ਦਿਨ ਤਾਂ ਉਹਨਾਂ ਨੇ ਵੀ ਐਕਸਪਾਇਰ ਹੋ ਜਾਣਾ ਖਤਮ ਹੋ ਜਾਣਾ ਸਾਹਿਬ ਜੀ ਕਹਿ ਲਗੇ ਜੋ ਵੀ ਸੰਸਾਰ ਦੇ ਅੰਦਰ ਦਿਸ ਰਿਹਾ ਹੈ ਉਹ ਸਭ ਨੇ ਇੱਕ ਦਿਨ ਮਿਟ ਜਾਣਾ ਜੋ ਉਪਜਿਓ ਸੋ ਵਿਨਸ ਹੈ ਪਰ ਉਹ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲਿਛਾੜ ਸਗਲ ਜੰਜਾਲ ਤੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿ ਲਗੇ ਸੰਸਾਰ ਦੇ ਅੰਦਰ ਕੁਝ ਵੀ ਸਥਿਰ ਨਹੀਂ ਹੈ ਇਹ ਸਭ ਕੁਝ ਮਿਥਿਆ ਹੈ
ਲਖੋ ਰੂਪ ਆਪਣ ਅਵਿਨਾਸ਼ੀ
ਤੁਸੀਂ ਆਪਣੇ ਰੂਪ ਨੂੰ ਵੇਖਣਾ ਕਰੋ ਨਿਜ ਸਰੂਪ ਦੀ ਪਹਿਚਾਣ ਕਰੋ ਆਪਣੀ ਜੋਤ ਦੀ ਪਹਿਚਾਣ ਕਰੋ ਉਹ ਅਵਿਨਾਸ਼ੀ ਆ ਉਹ ਸਥਿਰ ਰਹਿਣ ਵਾਲੀ ਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣੇ ਮੂਲ ਦੀ ਪਛਾਣ ਕਰ ਆਪਣੇ ਆਪੇ ਦੀ ਪਹਿਚਾਣ ਕਰ ਇੱਕ ਤੇਰੀ ਆਤਮਾ ਹੀ ਅਵਿਨਾਸ਼ੀ ਹੈ ਸਥਿਰ ਹੈ ਉਹਨੂੰ ਕੋਈ ਮਾਰ ਨਹੀਂ ਸਕਦਾ
ਜਨਮਹਿ ਮਰਹਿ ਨਾ ਜੋ ਨਿਤ ਨਯੋ
ਉਹ ਸਦਾ ਹੀ ਨਵੀਂ ਹੈ ਨਾ ਉਹ ਜਨਮ ਵਿੱਚ ਆਉਂਦੀ ਹੈ ਨਾ ਮਰਨ ਵਿੱਚ ਆਉਂਦੀ ਹੈ ਉਹ ਹਮੇਸ਼ਾ ਅਵਿਨਾਸ਼ੀ ਹੈ
ਜੇ ਸੱਤਾ ਕਰ ਜਗ ਦ੍ਰਿਸ਼ਟਯੋ
ਤੇ ਗਰੀਬ ਨਿਵਾਸ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਸ ਤਰ੍ਹਾਂ ਕਿਰਪਾ ਕੀਤੀ ਜੇ ਸੱਤਾ ਕਰ ਜਗ ਦ੍ਰਿਸ਼ਟਯੋ ਜਿਹਨੇ ਇਸ ਜਗਤ ਨੂੰ ਸੱਚ ਕਰਕੇ ਜਾਣਿਆ ਹੈ
ਜੋ ਮਿਥਿਆ ਕੋ ਦੇਖ ਲੁਭਾਵੇ
ਜੋ ਇਸ ਜਗਤ ਨੂੰ ਸੱਚ ਕਰਕੇ ਜਾਣਦਾ ਜੋ ਇਸ ਮਿਥਿਆ ਨੂੰ ਸੱਚ ਕਰਕੇ ਸਮਝ ਆਂਦਾ ਹੈ ਇਹਦੇ ਵਿੱਚ ਹੀ ਲੁਭਾਏਮਾਨ ਹੋ ਜਾਂਦਾ ਹੈ
ਅੰਤ ਕਾਲ ਵਿਛੜੇ ਦੁਖ ਪਾਵੇ
ਅੰਤ ਕਾਲ ਸਮੇਂ ਉਹ ਅਕਾਲ ਪੁਰਖ ਵਾਹਿਗੁਰੂ ਦੇ ਕੋਲੋਂ ਵਿਛੜ ਕਰਕੇ ਦੁੱਖ ਪਾਉਂਦਾ ਹੈ 84 ਦੇ ਗੇੜ ਵਿੱਚ ਪਿਆ ਰਹਿੰਦਾ ਹੈ
ਸੱਚ ਕੋ ਲੱਗੇ ਸੋ ਵਿਛੜੇ ਨਾਹੀ
ਗਰੀਬ ਨਿਵਾਸ ਸਾਹਿਬ ਜੀ ਕਹਿਣ ਲੱਗੇ ਜਿਹੜੇ ਸੱਚ ਨਾਲ ਜੁੜ ਜਾਂਦੇ ਨੇ ਉਹ ਕਦੇ ਵਿਛੜਦੇ ਨਹੀਂ ਜਿਹੜੇ ਕਾਦਰ ਨਾਲ ਜੁੜ ਗਏ ਉਹ ਕਦੇ ਵਿਛੜਦੇ ਨਹੀਂ ਹਨ।
ਜਿਸ ਕੋ ਆਵਨ ਜਾਣ ਨਾ ਕਾਹੀ,
ਕਿਉਂਕਿ ਉਸ ਦਾ ਕਦੇ ਵੀ ਆਉਣਾ ਜਾਣਾ ਨਹੀਂ ਹੈ, ਜੰਮਣਾ ਮਰਨਾ ਨਹੀਂ ਹੈ। ਜੋ ਅਵਿਨਾਸ਼ੀ ਪ੍ਰਭੂ ਦੇ ਨਾਲ ਜੁੜ ਜਾਂਦੇ ਨੇ ਉਹਨਾਂ ਦਾ ਆਉਣਾ ਜਾਣਾ ਜੰਮਣਾ ਮਰਨਾ ਮਿਟ ਜਾਂਦਾ ਹੈ।
ਇਸਤਰੀ ਪਰਖ ਕਲੀਵ ਨਾ ਹੋਈ,
ਗਰੀਬ ਨਵਾਜ਼ ਸਾਹਿਬ ਜੀ ਕਹਿਣਗੇ ਉਹ ਸੱਚ ਦੇ ਵਿੱਚ ਨਾ ਕੋਈ ਇਸਤਰੀ ਹੈ, ਨਾ ਕੋਈ ਪੁਰਸ਼ ਹੈ, ਤੇ ਨਾ ਕੋਈ ਹੀਜੜਾ ਹੈ, ਕਲੀਬ ਵੀ ਨਹੀਂ ਹੈ। ਕਲੀਬ ਦਾ ਅਰਥ ਹੈ ਹੀਜੜਾ, ਉੱਥੇ ਕੋਈ ਵੀ ਨਹੀਂ ਹੈ, ਉੱਥੇ ਸੱਚ ਹੀ ਸੱਚ ਹੈ।
ਸਤ ਚੇਤਨ ਆਨੰਦ ਮਯ ਜੋਈ,
ਤੇ ਗਰੀਬ ਨਵਾਜ਼ ਸਾਹਿਬ ਜੀ ਕਹਿ ਲਗੀ ਜੋ ਉਸ ਸੱਚ ਦੇ ਵਿੱਚ ਸੱਚ ਚੇਤਨ ਆਨੰਦ ਦੇ ਵਿੱਚ ਟਿਕੇ ਰਹਿੰਦੇ ਹਨ।
ਨਿਜ ਸਰੂਪ ਜਿਨ ਦੀਨ ਵਿਸਾਰੀ,
ਤੇ ਜਿਹੜੇ ਲੋਕ ਆਪਣੇ ਨਿਜ ਸਰੂਪ ਦੀ ਵਿਸਾਰਨਾ ਕਰਦੇ ਨੇ, ਨਿਜ ਸਰੂਪ ਨੂੰ ਭੁਲਾ ਦਿੰਦੇ ਨੇ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਆਪਣੇ ਸਰੂਪ ਦੀ ਜੋ ਪਹਿਚਾਣ ਨਹੀਂ ਕਰਦੇ ਉਹ ਆਵਾਗਾਉਣ ਦੇ ਚੱਕਰਾਂ ਵਿੱਚ ਪਏ ਰਹਿੰਦੇ ਹਨ।
ਦੁਖਦ ਸਦਾ ਤਨ ਹੰਤਾ ਧਾਰੀ,
ਉਹ ਸਦਾ ਹੀ ਦੁਖੀ ਰਹਿੰਦੇ ਨੇ, ਤਨ ਦੇ ਅੰਦਰ ਹੰਤਾ ਅਹੰਕਾਰ ਰੱਖ ਕਰਕੇ ਬੈਠੇ ਰਹਿੰਦੇ ਹਨ।
ਸੇ ਨਰ ਜਨਮ ਮਰਨ ਕੋ ਧਾਰੈ,
ਉਹ ਮਨੁੱਖ ਜਿਹੜੇ ਤਨ ਦੀ ਅਹੰਕਤਾ ਰੱਖਦੇ ਨੇ, ਅੰਦਰ ਅਹੰਕਾਰ ਰੱਖਦੇ ਨੇ, ਜਗਤ ਨੂੰ ਸਦੀਵ ਕਾਲ ਸੱਚ ਜਾਣ ਕਰਕੇ ਉਹਦੇ ਨਾਲ ਮੋਹ ਪਾ ਕਰਕੇ ਬੈਠ ਜਾਂਦੇ ਨੇ, ਤੇ ਗਰੀਬ ਨਵਾਜ ਸਾਹਿਬ ਜੀ ਕਹਿਣ ਲੱਗੇ ਉਹ ਸਦਾ ਹੀ ਦੁਖੀ ਰਹਿੰਦੇ ਹਨ।
ਸਹਿ ਸੀਸ ਯਮ ਦੰਡ ਕਰਾਰੈ,
ਉਹ ਲੋਕ ਦੁਖੀ ਹੁੰਦੇ ਨੇ, ਫਿਰ ਸਿਰ ਦੇ ਉੱਪਰ ਜਮਾ ਦਾ ਦੰਡ ਸਹਾਰਦੇ ਹਨ।
ਯਾ ਤੇ ਨਿਜ ਸਰੂਪ ਬ੍ਰਿਤ ਜੋਰ,
ਇਸ ਲਈ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬੀਬੀ ਕੌਲਾਂ ਨੂੰ ਕਹਿਣ ਲੱਗੇ ਤੁਸੀਂ ਆਪਣੇ ਨਿਜ ਸਰੂਪ ਦੀ ਪਹਿਚਾਣ ਕਰੋ, ਆਪਣੇ ਆਪੇ ਦੀ ਪਹਿਚਾਣ ਕਰੋ, ਆਪਣੀ ਆਤਮਾ ਨੂੰ ਪਛਾਣੋ ਕਿ ਮੈਂ ਕੌਣ ਹਾਂ। ਅੰਤਰ ਆਤਮੇ ਆਪਣੀ ਸੁਰਤ ਨੂੰ ਟਿਕਾਵੋ।
ਮਿਥਿਆ ਧਨ ਹੰਤਾ ਅਬ ਛੋਰ,
ਗਰੀਬ ਨਵਾਜ ਸਾਹਿਬ ਜੀ ਕਹਿਣ ਲੱਗੇ ਭਾਈ ਆ ਧਨ ਦੀ ਅਹੰਕਤਾ ਨੂੰ ਤਿਆਗ ਦੇਵੋ, ਧਨ ਦੀ ਅਹੰਕਤਾ ਨੂੰ ਤਿਆਗ ਦੇਵੋ, ਇਹ ਸਭ ਮਿਥਿਆ ਹੈ, ਇਹ ਕੂੜ ਹੈ।
ਤਨ ਹੰਤਾ ਕੇ ਕਾਰਜ ਸਾਰੇ,
ਇਹ ਤਨ ਦੀ ਅਹੰਕਤਾ ਦੇ ਕਾਰਨ ਹੀ
ਰਾਗ ਦਵੈਖ ਆਦਿਕ ਜੇ ਧਾਰੇ,
ਇਹ ਤਨ ਦੀ ਅਹੰਕਤਾ ਕਰਕੇ, ਤਨ ਦੀ ਹਉਮੈ ਕਰਕੇ ਹੀ ਅੰਦਰ ਰਾਗ ਦਵੈਖ ਈਰਖਾ ਦਵੈਸ ਆ ਕਰਕੇ ਟਿਕ ਜਾਂਦੇ ਨੇ, ਅੰਦਰ ਇਹ ਵਿਸ਼ੇ ਵਿਕਾਰ ਆ ਕਰਕੇ ਟਿਕਦੇ ਹਨ।
ਜਬ ਤਨ ਹੰਤਾ ਬਿਨ ਸਹਿ ਨੀਕੇ,
ਜਦੋਂ ਇਸ ਤਨ ਦੇ ਵਿੱਚੋਂ ਤਨ ਦੀ ਅਹੰਕਤਾ ਖਤਮ ਹੋ ਜਾਂਦੀ ਹੈ, ਹੋਮੇ ਮਿਟ ਜਾਂਦੀ ਹੈ,
ਰਹਿ ਨਾ ਕੋ ਹੋਏ ਸ਼੍ਰੇ ਸੋ ਜੀ ਕੇ,
ਫਿਰ ਅੰਦਰ ਕੋਈ ਵੀ ਕਿਸੇ ਪ੍ਰਕਾਰ ਦਾ ਵਿਕਾਰ ਨਹੀਂ ਰਹਿੰਦਾ, ਅੰਦਰੋਂ ਨਿਰਮਲ ਹੋ ਜਾਂਦਾ ਹੈ।
ਜਥਾ ਮੂਲ ਕੋ ਦੇਹ ਉਖਾਰੇ,
ਜਿਵੇਂ ਕੋਈ ਦਰਖਤ ਨੂੰ ਜੜਾਂ ਦੇ ਵਿੱਚੋਂ ਪੁੱਟ ਕਰਕੇ ਰੱਖ ਦਿੰਦਾ ਹੈ।
ਸੂਕਹਿ ਤਰ ਦਲ ਫੂਲ ਸੋ ਡਾਰੇ,
ਜਦੋਂ ਦਰਖਤ ਨੂੰ ਜੜਾਂ ਤੋਂ ਪੁੱਟ ਦਿੱਤਾ ਫਿਰ ਉਹਦੇ ਜਿੰਨੇ ਵੀ ਫੁੱਲ ਨੇ, ਪੱਤੇ ਨੇ, ਟਾਹਣੀਆਂ ਨੇ, ਉਹ ਸਾਰੀਆਂ ਹੀ ਸੁੱਕ ਜਾਂਦੀਆਂ ਹਨ।
ਤਿਮ ਤਨ ਹੰਤਾ ਸੰਗ ਬੇਕਾਰਾ,
ਇਸ ਤਰ੍ਹਾਂ ਗਰੀਬ ਨਵਾਜ ਸਾਹਿਬ ਜੀ ਕਹਿਣ ਲੱਗੇ ਤਨ ਦੀ ਅਹੰਕਤਾ ਹੈ, ਇਹ ਤਨ ਦੀ ਅਹੰਕਤਾ ਨੂੰ ਜੜਾਂ ਤੋਂ ਪੁੱਟ ਦਿੱਤਾ ਫਿਰ ਇਹ ਜਿੰਨੇ ਵੀ ਵਿਕਾਰ ਨੇ, ਇਹ ਸਾਰੇ ਇਹਨੂੰ ਲੱਗੇ ਹੋਏ ਫੁੱਲ ਨੇ, ਇਹਨੂੰ ਲੱਗੇ ਹੋਏ ਪੱਤੇ ਨੇ, ਟਾਹਣੀਆਂ ਨੇ, ਤੇ ਗਰੀਬ ਨਵਾਜ ਸਾਹਿਬ ਜੀ ਕਹਿਣ ਲੱਗੇ ਜਦੋਂ ਤਨ ਦੀ ਅਹੰਕਤਾ ਨੂੰ ਹੋਮੇ ਨੂੰ ਜੜਾਂ ਤੋਂ ਪੁੱਟ ਦਿੱਤਾ ਇਹ ਸਾਰੇ ਵਿਕਾਰ ਸੁੱਕ ਜਾਂਦੇ ਨੇ, ਖਤਮ ਹੋ ਜਾਂਦੇ ਹਨ।
ਬਿਨਸਤ ਬਿਨਸਹਿ ਏਕੋ ਬਾਰਾ,
ਸਾਹਿਬ ਜੀ ਕਹਿਣ ਲੱਗੇ ਵਾਰ ਵਾਰ ਨਹੀਂ ਇਹ ਬਿਨਸਦੇ, ਇੱਕੋ ਵਾਰ ਹੀ ਖਤਮ ਹੋ ਜਾਂਦੇ ਨੇ। ਜਦੋਂ ਤਨ ਦੀ ਅਹੰਕਤਾ ਨੂੰ ਮਿਟਾ ਦਿੱਤਾ, ਹੋਮੇ ਨੂੰ ਜੜਾਂ ਤੋਂ ਪੁੱਟ ਕੇ ਰੱਖ ਦਿੱਤਾ ਫਿਰ ਸਾਰੇ ਵਿਕਾਰ ਵੀ ਇੱਕੋ ਵਾਰੀ ਸਮਾਪਤ ਹੋ ਜਾਂਦੇ ਨੇ, ਸੁੱਕ ਜਾਂਦੇ ਨੇ, ਖਤਮ ਹੋ ਜਾਂਦੇ ਹਨ।
ਇਮ ਕਹਿ ਕਿਰਪਾ ਦ੍ਰਿਸ਼ਟ ਗੁਰ ਹੇਰੀ,
ਇਸ ਤਰ੍ਹਾਂ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵਚਨ ਕੀਤੇ ਨੇ ਬੀਬੀ ਕੌਲਾਂ ਦੇ ਨਾਲ, ਤੇ ਰਹਿਮਤ ਭਰੀ ਨਜ਼ਰ ਦੇ ਨਾਲ ਤੱਕਿਆ।
ਦੂਰ ਕਰੀ ਤਨ ਹੰਤਾ ਬੇਰੀ।
ਉਸੇ ਸਮੇਂ ਗਰੀਬ ਨਿਵਾਸ ਸਾਹਿਬ ਜੀ ਨੇ ਜੋ ਮਾਇਆ ਮੋਹ ਦਾ ਪੜਦਾ ਪਿਆ ਹੋਇਆ ਸੀ, ਤਨ ਦੀ ਅੰਗਤਾ ਸੀ, ਉਹ ਦਾ ਤਾਰ ਸਤਿਗੁਰੂ ਨੇ ਕਿਰਪਾ ਕਟਾਕ ਦੇ ਨਾਲ ਦੂਰ ਕਰ ਦਿੱਤੀ।
ਉਰ ਮਹਿ ਬ੍ਰਿਤ ਟਿਕੀ ਸੁਖ ਪਾਵਾ।
ਬੀਬੀ ਕੌਲਾਂ ਦੀ ਬਿਰਤੀ ਅੰਤਰ ਆਤਮੇ ਟਿਕ ਗਈ, ਆਤਮਿਕ ਸੁਖ ਆਤਮਿਕ ਆਨੰਦ ਪ੍ਰਾਪਤ ਕੀਤਾ।
ਤਤ ਛਿਨ ਨਿਜ ਸਰੂਪ ਦਰਸਾਵਾ।
ਤਤ ਛਿਨ ਹੀ ਉਸ ਸਮੇ ਹੀ ਆਪਣੇ ਨਿਜ ਸਰੂਪ ਦੀ ਪਹਿਚਾਣ ਕਰ ਲਈ ਹੈ।
ਗੁਰੂ ਕਿਰਪਾ ਤੇ ਭਾ ਬ੍ਰਹਮ ਗਿਆਨ।
ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਨਜ਼ਰੇ ਰਹਿਮਤ ਦੇ ਨਾਲ, ਕਿਰਪਾ ਦ੍ਰਿਸ਼ਟੀ ਦੇ ਨਾਲ ਬੀਬੀ ਕੌਲਾਂ ਨੂੰ ਬ੍ਰਹਮ ਗਿਆਨ ਪ੍ਰਾਪਤ ਹੋ ਗਿਆ।
ਲੇਸ਼ ਨ ਰਾਗ ਦ੍ਵੇਸ਼ ਮਦਮਾਨ।
ਫਿਰ ਹੁਣ ਐਸਾ ਬ੍ਰਹਮ ਗਿਆਨ ਜਦੋਂ ਪ੍ਰਾਪਤ ਹੋਇਆ, ਜੀਵਨ ਦੇ ਅੰਦਰ ਲੇਸ਼ ਮੰਤਰ ਵੀ ਰੰਚਕ ਮਾਤਰ ਵੀ ਕਿਸੇ ਪ੍ਰਕਾਰ ਦਾ ਕੋਈ ਵਿਕਾਰ ਨਹੀਂ ਹੈ, ਮਾਣ ਮੋਹ ਨਹੀਂ ਹੈ।
ਲਗੀ ਵਿਚਾਰਨ ਜਗ ਕਿਆ ਭਯੋ।
ਫਿਰ ਵਿਚਾਰਨ ਕਰਨ ਲੱਗ ਪਈ ਕਿ ਇਹ ਜਗਤ ਕੀ ਹੈ।
ਮਨ ਕੇ ਕਲਪ ਬ੍ਰਹਮ ਮਹਿ ਲਯੋ।
ਫਿਰ ਇਹ ਮਨ ਤਾਂ ਬ੍ਰਹਮ ਦੇ ਵਿਚ ਹੀ ਅਭੇਦ ਹੋ ਗਿਆ, ਮਨ ਦੇ ਹੀ ਇਹ ਸੰਕਲਪ ਸਨ।
ਜਥਾ ਰਜੂ ਮਹਿ ਐਹ ਕੋ ਜਾਨ।
ਜਿਵੇਂ ਰਾਤ ਦੇ ਹਨੇਰੇ ਦੇ ਵਿਚ ਇੱਕ ਰੱਸੀ ਨੂੰ ਮਨੁੱਖ ਸੱਪ ਸਮਝ ਲੈਂਦਾ ਹੈ।
ਡਰਪਤ ਭਾਜਤ ਕੰਪਾ ਠਾਨ।
ਹਨੇਰੇ ਵਿਚ ਪਈ ਹੋਈ ਰੱਸੀ ਨੂੰ ਸੱਪ ਸਮਝ ਲਿਆ ਤੇ ਓਹਦੇ ਕੋਲੋਂ ਡਰ ਕਰਕੇ ਭੱਜ ਜਾਂਦਾ ਹੈ।
ਤਥਾ ਭ੍ਰਾਂਤ ਨੇ ਲੋਕ ਪਰਮਾਏ।
ਜਦੋਂ ਪ੍ਰਕਾਸ਼ ਹੁੰਦਾ, ਚਾਨਣ ਹੁੰਦਾ, ਫਿਰ ਸਮਝ ਪੈ ਜਾਂਦੀ ਹੈ ਤਾਂ ਰੱਸੀ ਹੈ, ਮੈਂ ਐਵੇਂ ਸੱਪ ਸਮਝੀ ਬੈਠਾ ਸੀ। ਇਸੇ ਤਰ੍ਹਾਂ ਹੀ ਇਸ ਭ੍ਰਾਂਤੀ ਨੇ ਜਗਤ ਦੇ ਲੋਕਾਂ ਨੂੰ ਭਰਮਾਇਆ ਹੋਇਆ ਹੈ।
ਅਨਹੋਵਤ ਕਲਪਿਓ ਦੁਖ ਪਾਏ।
ਜਿਹੜੀ ਅਨਹੋਂਦੀ ਹੈ ਨੇ ਓਹਦੇ ਵਿਚ ਹੀ ਜੀਵ ਕਲਪਦਾ ਰਹਿੰਦਾ ਹੈ।
ਇਤਿਆਦਿਕ ਉਰ ਭਇਓ ਵਿਚਾਰ।
ਇਸ ਤਰ੍ਹਾਂ ਬੀਬੀ ਕੌਲਾਂ ਜੀ ਹਿਰਦੇ ਦੇ ਅੰਦਰ ਵਿਚਾਰ ਕਰਨ ਲੱਗੀ ਹੈ।
ਠਹਿਰ ਗਈ ਬ੍ਰਿਤ ਬ੍ਰਹਮ ਮਜਾਰ।
ਉਹਨਾਂ ਦੀ ਬਿਰਤੀ ਬ੍ਰਹਮ ਦੇ ਵਿਚ ਟਿਕ ਗਈ।
ਲਗੀ ਸਮਾਧ ਗਿਆਨ ਨਿਵਾਰੀ।
ਹਿਰਦੇ ਦੇ ਵਿਚ ਐਸਾ ਆਨੰਦ ਬਣਿਆ, ਸਮਾਧੀ ਜੁੜ ਗਈ, ਧਿਆਨ ਨਿਰੰਕਾਰ ਦੇ ਚਰਨਾਂ ਵਿਚ ਟਿਕ ਗਿਆ।
ਸਕਲ ਅਵਿਦਿਆ ਦੂਰ ਬਿਦਾਰੀ।
ਫਿਰ ਜੀਵਨ ਦੇ ਅੰਦਰੋਂ ਜਿਹੜੀ ਸਾਰੀ ਅਵਿਦਿਆ ਅਗਿਆਨਤਾ ਸੀ ਉਹ ਦੂਰ ਕਰ ਦਿੱਤੀ, ਮਿਟਾ ਦਿੱਤੀ।
ਦੋਹਰਾ ਜਿਮ ਮਦ ਉਤਰੇ ਹੋਤ ਸੁਧ ਤਿਮ ਅਗਿਆਨ ਨਿਵਾਰ।
ਕਵੀ ਰਾਜ ਕਵੀ ਸੰਤੋਖ ਸਿੰਘ ਜੀ ਕਹਿਣ ਲੱਗੇ, ਇਸ ਤਰ੍ਹਾਂ ਬੀਬੀ ਕੌਲਾਂ ਨੂੰ ਗਿਆਨ ਹੋਇਆ, ਜਿਮ ਮਦ ਉਤਰੇ ਹੋਤ ਸੁਧ, ਮਦ ਦਾ ਅਰਥ ਹੈ ਨਸ਼ਾ। ਜਿਵੇਂ ਕਿਤੇ ਅਮਲੀ ਨੂੰ ਨਸ਼ਾ ਚੜਿਆ ਹੁੰਦਾ ਨਾ, ਤੇ ਉਹਦਾ ਨਸ਼ਾ ਖਤਮ ਹੋ ਜਾਏ, ਨਸ਼ਾ ਉਤਰ ਜਾਏ, ਸੁਧ ਹੋ ਜਾਂਦੀ ਹੈ, ਖਬਰ ਹੋ ਜਾਂਦੀ ਹੈ, ਸਾਰੇ ਸਰੀਰ ਦੀ ਖਬਰ ਹੁੰਦੀ ਹੈ। ਤੇ ਜਦੋਂ ਨਸ਼ੇ ਵਿਚ ਹੁੰਦਾ ਉਹ ਕਮਲੀਆਂ ਬੌਲੀਆਂ ਮਾਰਦਾ ਰਹਿੰਦਾ, ਪਤਾ ਹੀ ਨਹੀਂ ਲੱਗਦਾ ਕੀ ਬੋਲਿਆ ਕੀ ਨਹੀਂ ਬੋਲਿਆ, ਬਕਵਾਸ ਕਰਦਾ ਰਹਿੰਦਾ। ਪਰ ਜਦੋਂ ਨਸ਼ਾ ਉਤਰ ਜਾਂਦਾ ਫਿਰ ਉਹਨੂੰ ਸਾਰੀ ਸੁਧ ਹੁੰਦੀ ਹੈ, ਫਿਰ ਆਪਣੇ ਪਰਾਇਆਂ ਦੀ ਵੀ ਸੁਧ ਹੋਣ ਲੱਗ ਜਾਂਦੀ ਹੈ। ਤੇ ਜਦੋਂ ਮੱਧ ਵਿਚ ਹੋਵੇ ਫਿਰ ਆਪਣੇ ਪਰਾਇਆਂ ਦੀ ਵੀ ਸੁਧ ਨਹੀਂ ਹੁੰਦੀ, ਉਹਦੀ ਵੀ ਖਬਰ ਨਹੀਂ ਹੁੰਦੀ। ਤੇ ਗਰੀਬ ਨਿਵਾਸ ਸਾਹਿਬ ਜੀ ਕਹਿਣਗੇ, ਜਿਮ ਮੱਧ ਉਤਰੇ ਹੋਤ ਸੁਧ, ਜਿਵੇਂ ਨਸ਼ਾ ਉਤਰ ਜਾਂਦਾ ਜੀਵ ਨੂੰ ਸੁਧ ਹੋ ਜਾਂਦੀ ਹੈ, ਖਬਰ ਹੋ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਅਗਿਆਨਤਾ ਜੀਵਨ ਦੇ ਅੰਦਰੋਂ ਮਿਟ ਗਈ, ਅੰਦਰ ਗਿਆਨ ਆ ਗਿਆ, ਅੰਦਰ ਪ੍ਰਕਾਸ਼ ਹੋ ਗਿਆ।
ਜਾਣਿਓ ਆਪਣ ਸਰੂਪ ਕੋ ਅਦਭੁਤ ਹਿਰਦੈ ਨਿਹਾਰ।
ਫਿਰ ਉਸ ਸਮੇ ਆਪਣੇ ਨਿਜ ਸਰੂਪ ਨੂੰ ਜਾਣ ਲਿਆ ਹੈ। ਫਿਰ ਹਿਰਦੇ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਨੂੰ ਵੇਖਿਆ, ਬ੍ਰਹਮ ਦੇ ਦੀਦਾਰ ਕੀਤੇ ਨੇ। ਤੇ ਜਦੋਂ ਬ੍ਰਹਮ ਗਿਆਨ ਆਉਂਦਾ ਤੇ ਬ੍ਰਹਮ ਗਿਆਨ ਦੇ ਨਾਲ ਹੀ ਬ੍ਰਹਮ ਆਪ ਆ ਕਰਕੇ ਟਿਕ ਜਾਂਦਾ ਹੈ, ਦੋਨੇ ਇਕੱਠੇ ਆਉਂਦੇ ਨੇ, ਬ੍ਰਹਮ ਗਿਆਨ ਤੇ ਬ੍ਰਹਮ ਦੋਨੇ ਇਕੱਠੇ ਆਉਣਗੇ। ਇਹ ਨਹੀਂ ਕਿ ਪਹਿਲਾਂ ਬ੍ਰਹਮ ਗਿਆਨ ਆ ਗਿਆ ਤੇ ਬ੍ਰਹਮ ਬਾਅਦ ਵਿੱਚ ਆਇਆ। ਜਿਵੇਂ ਸੂਰਜ ਚੜ੍ਹਦਾ ਹੈ ਤੇ ਸੂਰਜ ਦੇ ਚੜ੍ਹਨ ਦੇ ਨਾਲ ਕਿਰਨਾਂ ਧਰਤੀ ਦੇ ਉੱਪਰ ਆਉਂਦੀਆਂ, ਪ੍ਰਕਾਸ਼ ਹੁੰਦਾ, ਦੋਨੇ ਇਕੱਠੀਆਂ ਆਉਂਦੇ ਨੇ। ਐਸਾ ਕਦੇ ਨਹੀਂ ਹੋਇਆ ਕਿ ਕਿਰਨਾਂ ਪਹਿਲਾਂ ਆ ਗਈਆਂ, ਪ੍ਰਕਾਸ਼ ਪਹਿਲਾਂ ਆ ਗਿਆ ਤੇ ਸੂਰਜ ਬਾਅਦ ਵਿੱਚ ਚੜਿਆ, ਜਾਂ ਸੂਰਜ ਪਹਿਲਾਂ ਚੜ ਗਿਆ ਤੇ ਪ੍ਰਕਾਸ਼ ਬਾਅਦ ਵਿੱਚ ਹੋਇਆ। ਐਸਾ ਕਦੇ ਨਹੀਂ, ਦੋਨੇ ਇਕੱਠੇ ਹੋਣਗੇ, ਸੂਰਜ ਚੜੇਗਾ ਤੇ ਪ੍ਰਕਾਸ਼ ਨਾਲ ਦੀ ਨਾਲ ਆਏਗਾ। ਜਿਸ ਹਿਰਦੇ ਦੇ ਵਿੱਚ ਬ੍ਰਹਮ ਪੈਦਾ ਹੁੰਦਾ ਉੱਥੇ ਨਾਲ ਹੀ ਬ੍ਰਹਮ ਗਿਆਨ ਆ ਕੇ ਟਿਕ ਜਾਂਦਾ ਹੈ, ਜਿੱਥੇ ਬ੍ਰਹਮ ਗਿਆਨ ਆ ਕੇ ਟਿਕ ਗਿਆ ਉੱਥੇ ਨਾਲ ਹੀ ਬ੍ਰਹਮ ਆ ਕੇ ਟਿਕ ਜਾਂਦਾ ਹੈ। ਇਹ ਦੋਨੇ ਇਕੱਠੇ ਆ ਜਾਂਦੇ ਨੇ। ਹੁਣ ਬੀਬੀ ਕੌਲਾਂ ਦੇ ਹਿਰਦੇ ਦੇ ਅੰਦਰ ਬ੍ਰਹਮ ਗਿਆਨ ਟਿਕਿਆ ਤੇ ਵੇਖਿਆ ਅੰਦਰ ਬ੍ਰਹਮ ਆ ਕਰਕੇ ਟਿਕਿਆ ਹੋਇਆ, ਬ੍ਰਹਮ ਦੇ ਵਿੱਚ ਸੁਰਤ ਜੁੜੀ।
ਚੋ ਪਈ ਇੱਕ ਘਟਕਾ ਲਗ ਬਾਤ ਸੁਣਾਏ,
ਇੱਕ ਘਟਕਾ ਲਗ ਇੱਕ ਘੜੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਸ ਤਰ੍ਹਾਂ ਬੀਬੀ ਕੌਲਾਂ ਦੇ ਨਾਲ ਬਚਨ ਕਰਦੇ ਰਹੇ।
ਸਤਿਗੁਰ ਗਿਆਨ ਦਿਓ ਭ੍ਰਮ ਜਾਏ।
ਗਰੀਬ ਨਵਾਜ ਸਾਹਿਬ ਜੀ ਨੇ ਬੀਬੀ ਕੌਲਾਂ ਨੂੰ ਆਤਮਿਕ ਗਿਆਨ ਬਖਸ਼ਿਸ਼ ਕਰ ਦਿੱਤਾ ਤੇ ਉਸ ਗਿਆਨ ਦੇ ਨਾਲ ਅੰਦਰੋਂ ਭਰਮ ਮਿਟ ਗਿਆ।
ਮਦ੍ਰਿਤ ਨੈਣ ਸਰੂਪ ਵਿਚਾਰਿਓ।
ਉਸੇ ਸਮੇਂ ਬੀਬੀ ਕੌਲਾਂ ਨੇ ਆਪਣੇ ਨੇਤਰ ਬੰਦ ਕਰ ਲਏ ਨੇ, ਆਪਣੇ ਨਿਜ ਸਰੂਪ ਦੀ ਵਿਚਾਰ ਕੀਤੀ।
ਦੁਇ ਘਟਕਾ ਲਗ ਆਨੰਦ ਧਾਰਿਓ।
ਦੋ ਘੜੀਆਂ ਬੀਬੀ ਕੌਲਾਂ ਜੀ ਆਨੰਦ ਦੇ ਵਿੱਚ ਟਿਕੇ ਰਹੇ ਨੇ, ਔਰ ਇੱਕ ਘੜੀ ਤਕਰੀਬਨ 12 ਮਿੰਟਾਂ ਦੀ ਵਿਦਵਾਨਾਂ ਨੇ ਕਹੀ ਕਿ ਦੋ ਘੜੀਆਂ 24-25 ਮਿੰਟ ਬੀਬੀ ਕੌਲਾਂ ਆਨੰਦ ਦੇ ਵਿੱਚ ਟਿਕੀ ਰਹੀ।
ਪੁਨ ਪ੍ਰੀਤਮ ਕੋ ਹੇਰਨ ਲਾਗੀ।
ਤੇ ਫਿਰ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਵੇਖਣ ਲੱਗੀ ਹੈ।
ਧੰਨ ਧੰਨ ਗੁਰ ਮੈਂ ਵਡ ਭਾਗੀ।
ਉਹ ਸਮੇਂ ਬੀਬੀ ਕੌਲਾਂ ਜੀ ਕਹਿਣ ਲੱਗੇ, ਮੈਂ ਬਹੁਤ ਵੱਡਿਆਂ ਭਾਗਾਂ ਵਾਲੀ ਹਾਂ, ਮੈਂ ਧੰਨ ਹਾਂ ਜਿਹਨੇ ਸਮਰੱਥ ਸਤਿਗੁਰੂ ਜੀ ਦੇ ਦੀਦਾਰ ਕੀਤੇ ਨੇ, ਪਰਮੇਸ਼ਰ ਦੇ ਦਰਸ਼ਨ ਕੀਤੇ ਹਨ।
ਜਿਸ ਪਦ ਹੇਤ ਜਤੀ ਬ੍ਰਹਮਚਾਰੀ।
ਜਿਸ ਪਦਵੀ ਨੂੰ ਜਤੀ ਬ੍ਰਹਮਚਾਰੀ ਸਾਰੇ ਲੋਚਦੇ ਹਨ।
ਜੋਗੀ ਆਦਿ ਕਸ਼ਟ ਬਹੁਤਾਰੀ।
ਉਸ ਪਦਵੀ ਨੂੰ ਪ੍ਰਾਪਤ ਕਰਨ ਦੇ ਲਈ ਜੋਗੀ ਬੜੇ ਕਸ਼ਟ ਤਨ ਦੇ ਉੱਪਰ ਧਾਰਦੇ ਨੇ, ਨਿਊਲੀ ਕਰਮ ਕਰਦੇ ਨੇ, ਯੋਗ ਅਭਿਆਸ ਕਰਦੇ ਨੇ, ਜਲ ਧਾਰਾ ਕਰਦੇ ਨੇ, ਧੂਈਆਂ ਤਾਪਦੇ ਨੇ, ਪੁੱਠੇ ਲਟਕਦੇ ਨੇ, ਜਟਾਂ ਵਧਾਉਂਦੇ ਨੇ, ਬੜੇ ਕਸ਼ਟ ਆਪਣੇ ਤਨ ਦੇ ਉੱਪਰ ਧਾਰਨ ਕਰਦੇ ਨੇ ਇਸ ਪਦਵੀ ਨੂੰ ਪ੍ਰਾਪਤ ਕਰਨ ਦੇ ਲਈ।
ਸੋ ਮੋਕੋ ਛਿਨ ਮਹਿ ਦਰਸਾਇਓ।
ਕਿ ਸਮਰੱਥ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਹ ਪਦਵੀ ਇੱਕ ਛਿਨ ਦੇ ਵਿੱਚ ਹੀ ਮੈਨੂੰ ਬਖਸ਼ਿਸ਼ ਕਰ ਦਿੱਤੀ ਹੈ।
ਹਉਮੈ ਦੀਰਘ ਰੋਗ ਮਿਟਾਇਓ।
ਹਉਮੈ ਦੀਰਘ ਰੋਗ ਮਿਟਾਇਓ, ਸਭ ਤੋਂ ਵੱਡਾ ਰੋਗ ਹੈ ਹਉਮੈ ਦਾ। ਇਹ ਕਾਦਰ ਨੇ ਮਨੁੱਖ ਨੂੰ ਜਨਮ ਤੋਂ ਹੀ ਹਉਮੈ ਦਾ ਰੋਗ ਦਿੱਤਾ ਹੈ, ਜਿੱਥੇ ਬਾਕੀ ਸਭ ਜੀਵਾਂ ਨੂੰ ਇੱਕ ਇੱਕ ਰੋਗ ਦਿੱਤਾ ਗਿਆ ਨਾ, ਕਾਮ ਰੋਗ, ਮੰਗਲ ਵਸ ਰੋਗ, ਦ੍ਰਿਸ਼ਟ ਰੋਗ, ਪਚਮੂਏ ਪਤੰਗਾ, ਨਾਦ ਰੋਗ, ਖਪ ਗਏ ਕੁਰੰਗਾ, ਉਹਨਾਂ ਸਾਰਿਆਂ ਨੂੰ ਇੱਕ ਇੱਕ ਰੋਗ ਦਿੱਤਾ ਹੈ। ਉਹ ਤੇ ਗਰੀਬ ਨਵਾਜ ਸਾਹਿਬ ਜੀ ਕਹਿਣ ਲੱਗੇ, ਹਉਮੈ ਰੋਗ ਮਨੁੱਖ ਕੋ ਦੀਨਾ। ਆਹ ਜਿਹੜਾ ਹਉਮੈ ਦਾ ਰੋਗ ਹੈ ਨਾ, ਮਨੁੱਖ ਨੂੰ ਦਿੱਤਾ ਹੈ। ਇਸ ਰੋਗ ਦੇ ਨਾਲ ਅੱਗੇ ਅਸਾਧ ਰੋਗ ਵੀ ਪੰਜੇ ਆ ਕਰਕੇ ਟਿਕ ਗਏ ਨੇ, ਮੀਨ ਮ੍ਰਿਗ ਭਰੰਗ ਪਤੰਗ ਕੂਚਰ ਏਕ ਦੋਖ ਵਿਨਾਸ ਪਾਂਚ ਦੋਖ ਅਸਾਧ ਜਾਮੈ ਤਾਂ ਕੀ ਕੇਤ ਘਾਸ। ਇਹ ਪੰਜੇ ਰੋਗ ਅੰਦਰ ਆ ਕੇ ਟਿਕ ਗਏ ਨੇ। ਇਹ ਹਉਮੈ ਦਾ ਰੋਗ ਸਭ ਤੋਂ ਵੱਡਾ ਰੋਗ ਹੈ, ਦੀਰਘ ਰੋਗ ਹੈ, ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਕਿ ਇਸ ਦੀਰਘ ਰੋਗ ਨੂੰ ਮਿਟਾਉਣਾ ਹੈ, ਤੇ ਇਹਦੀ ਦਾਰੂ ਵੀ ਸਮਰੱਥ ਸਤਿਗੁਰੂ ਦੇ ਆਪਣੇ ਹੱਥ ਵਿੱਚ ਹੈ, ਇਹਨੂੰ ਮਿਟਾਉਣ ਦੇ ਲਈ ਗੁਰੂ ਕਿਰਪਾ ਕਰਦਾ ਤੇ ਇਸ ਰੋਗ ਨੂੰ ਜੜਾਂ ਤੋਂ ਉਖੇੜ ਕੇ ਰੱਖ ਦਿੰਦਾ ਹੈ। ਇਹ ਦੀਰਘ ਰੋਗ ਮਨੁੱਖ ਨੂੰ ਚਿੰਬੜਿਆ ਹੋਇਆ ਹੈ। ਬੀਬੀ ਕੌਲਾ ਨੇ ਇਹ ਅੰਤਰ ਆਤਮੇ ਨਜ਼ਰ ਮਾਰੀ।
ਧੰਨ ਧੰਨ ਸਤਿਗੁਰ ਗਤ ਨਿਆਰੀ
ਤੇ ਗਰੀਬ ਨਿਵਾਸ ਸਤਿਗੁਰੂ ਜੀ ਧੰਨ ਹਨ ਧੰਨ ਹਨ ਜਿਨ੍ਹਾਂ ਨੇ ਮੈਨੂੰ ਐਸੀ ਉੱਚੀ ਆਤਮਿਕ ਅਵਸਥਾ ਬਖਸ਼ਿਸ਼ ਕਰ ਦਿੱਤੀ।
ਨਮੋ ਨਮੋ ਪਵ ਪੰਜਨ ਹਾਰੀ
ਮੈਂ ਐਸੇ ਸਤਿਗੁਰੂ ਨੂੰ ਨਮੋ ਨਮੋ ਕਰਦੀ ਆ ਨਮਸਕਾਰ ਕਰਦੀ ਆ ਨਮਸਕਾਰ ਕਰਦੀ ਆ ਜਿਹੜਾ ਸਤਿਗੁਰੂ ਇਹ ਜਗਤ ਦੇ ਤਮਾਮ ਦੁੱਖਾਂ ਨੂੰ ਮਿਟਾਉਣ ਵਾਲਾ ਹੈ।
ਗੂੜ ਗੁਪਤ ਤਤਕਾਲ ਜਨਾਯੋ
ਜਿਹੜੇ ਗੁੱਜੇ ਭੇਦ ਨੇ ਗੁੱਜੀਆਂ ਰਮਜਾ ਨੇ ਉਸ ਸਮਰੱਥ ਸਤਿਗੁਰੂ ਨੇ ਤਤਕਾਲ ਬਤਾਇਓ ਤਤਕਾਲ ਹੀ ਦੱਸ ਦਿੱਤੀਆਂ ਨੇ ਸਮਝਾ ਦਿੱਤੀਆਂ ਨੇ ਤੇ ਸਮਰੱਥ ਸਤਿਗੁਰੂ ਆਪਣੇ ਗੁੱਜੇ ਭੇਦ ਗੁੱਜੀਆਂ ਰਮਜਾ ਉਹਨਾਂ ਨੂੰ ਸਮਝਾਉਂਦੇ ਨੇ ਜਿਹੜੇ ਗੁਰੂ ਦੀ ਰਜ਼ਾ ਵਿਚ ਰਹਿੰਦੇ ਨੇ ਗੁਰੂ ਦੇ ਭਾਣੇ ਵਿਚ ਰਹਿੰਦੇ ਨੇ। ਜਿਹੜੇ ਕਹਿੰਦੇ ਨੇ ਸਤਿਗੁਰੂ ਮੈਂ ਤੈਨੂੰ ਮੰਨਦਾ ਹਾਂ ਜਿਹੜੇ ਗੁਰੂ ਨੂੰ ਮੰਨਦੇ ਨੇ ਨਾ ਤੇ ਸਤਿਗੁਰੂ ਆਪਣੇ ਗੁੱਜੇ ਭੇਦ ਉਹਨਾਂ ਨੂੰ ਸਮਝਾ ਦਿੰਦੇ ਨੇ। ਇੱਕ ਗੁਰੂ ਦਾ ਭੇਦ ਪਾਉਣ ਵਾਲੇ ਨੇ ਇੱਕ ਗੁਰੂ ਨੂੰ ਮੰਨਣ ਵਾਲੇ ਨੇ। ਇੱਕ ਉਹ ਨੇ ਜਿਹੜੇ ਖੋਜ ਕਰਦੇ ਨੇ ਕਿ ਗੁਰੂ ਦਾ ਅੰਤ ਪਾਉਣਾ ਹੈ ਅੰਤ ਪਾਉਣ ਵਾਲੇ ਰਸਤੇ ਦੇ ਉੱਪਰ ਚੱਲਦੇ ਨੇ ਉਹਨਾਂ ਦਾ ਆਪਣਾ ਅੰਤ ਹੋ ਜਾਂਦਾ ਹੈ ਪਰ ਉਹ ਗੁਰੂ ਦਾ ਅੰਤ ਨਹੀਂ ਪਾ ਸਕਦੇ ਉਹਨਾਂ ਨੂੰ ਉਹ ਗੁੱਜੇ ਭੇਦ ਗੁੱਜੀਆਂ ਰਮਜਾਂ ਸਮਝ ਵਿੱਚ ਨਹੀਂ ਆਉਂਦੀਆਂ। ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਮ੍ਰਿਤ ਵਚਨ ਨੇ ਸਨਕ ਸਨੰਦ ਮਹੇਸ਼ ਸਮਾਨਾ ਸ਼ੇਖ ਨਾਗ ਤੇਰੋ ਮਰਮ ਨਾ ਜਾਣਾ ਮਰਮ ਦਾ ਅਰਥ ਹੈ ਭੇਦ ਉਹ ਤੇਰਾ ਭੇਦ ਨਹੀਂ ਜਾਣ ਸਕੇ ਤੇਰਾ ਮਰਮ ਨਹੀਂ ਜਾਣ ਸਕੇ ਕਿਉਂਕਿ ਤੇਰੇ ਅੰਤ ਪਾਉਣ ਵਾਲੇ ਰਸਤੇ ਦੇ ਉੱਪਰ ਚੱਲੇ ਨੇ ਉਹਨਾਂ ਦਾ ਆਪਣਾ ਅੰਤ ਹੋ ਗਿਆ। ਅੰਤ ਨ ਪਾਵਸ ਦੇਵ ਸਵੈ ਫੁਨ ਇੰਦਰ ਮਹਾ ਸਿਵ ਜੋਗ ਕਰੀ ਫੁਨ ਵੇਦ ਵਿਰੰਚ ਵਿਚਾਰ ਰਹੇ ਹਰ ਜਾਪ ਨ ਸਾਡੋ ਏਕ ਕਰੀ। ਅੰਤ ਪਾਉਣ ਵਾਲੇ ਰਸਤੇ ਦੇ ਉੱਪਰ ਤਾਂ ਬੜੇ ਤੁਰੇ ਸ਼ੇਖ ਨਾਗ ਵਾਹਿਗੁਰੂ ਜੀ ਦਾ ਅੰਤ ਪਾਉਣ ਵਾਲੇ ਰਸਤੇ ਦੇ ਉੱਪਰ ਚੱਲ ਪਿਆ ਹਰ ਰੋਜ਼ ਨਿਤ ਨਵੇਂ ਤੋਂ ਨਵਾਂ ਨਾਮ ਜਪਦਾ ਰਿਹਾ ਪਰ ਵਾਹਿਗੁਰੂ ਦੇ ਗੁੱਜੇ ਭੇਦ ਗੁੱਜੀਆਂ ਰਮਜਾ ਨਾ ਸਮਝ ਸਕਿਆ ਤੇ ਇਹ ਗੁੱਜੀਆਂ ਰਮਜਾ ਉਹ ਕਾਦਰ ਉਹਨਾਂ ਨੂੰ ਸਮਝਾਉਂਦਾ ਜਿਹੜੇ ਰਜ਼ਾ ਵਿੱਚ ਰਹਿੰਦੇ ਨੇ ਭਾਣੇ ਵਿੱਚ ਰਹਿੰਦੇ ਨੇ ਤੇ ਸਤਿਗੁਰੂ ਇੱਕ ਖਿਨ ਦੇ ਵਿੱਚ ਹੀ ਆਪਣੇ ਗੁੱਜੇ ਭੇਦ ਗੁੱਜੀਆਂ ਰਮਜਾ ਉਹਨਾਂ ਨੂੰ ਸਮਝਾ ਦਿੰਦੇ ਨੇ। ਹੁਣ ਬੀਬੀ ਕੌਲਾ ਕਹਿਣ ਲੱਗੀ ਸਤਿਗੁਰੂ ਨੇ ਮੇਰੇ ਤੇ ਬੜੀ ਰਹਿਮਤ ਕੀਤੀ ਬੜੀ ਕਿਰਪਾ ਕੀਤੀ ਆਪਣੇ ਗੁੱਜੇ ਭੇਦ ਗੁੱਜੀਆਂ ਰਮਜਾ ਇੱਕ ਖਿਨ ਦੇ ਵਿੱਚ ਹੀ ਮੈਨੂੰ ਸਮਝਾ ਦਿੱਤੀਆਂ।
ਕੋਟ ਜਨਮ ਕੋ ਕਸ਼ਟ ਮਿਟਾਇਓ
ਇੱਕ ਖਿਨ ਦੇ ਵਿੱਚ ਹੀ ਗੁੱਜੀਆਂ ਰਮਜਾਂ ਗੁੱਜੇ ਭੇਦ ਸਮਝਾ ਕਰਕੇ ਮੇਰੇ ਕਰੋੜਾਂ ਜਨਮਾਂ ਦੇ ਜਿਹੜੇ ਸੰਕਟ ਸਨ ਉਹ ਨਿਵਾਰ ਦਿੱਤੇ। ਆ ਮਨੁੱਖਾ ਜਨਮ ਵਿੱਚ ਆਏ ਹਨ ਪਤਾ ਨੀ ਕਿੰਨੇ ਜਨਮ ਅਸੀਂ ਭੋਗੇ ਨੇ ਇੱਕ ਜਨਮ ਨਹੀਂ ਕਰੋੜਾਂ ਜਨਮ ਅਸੀਂ ਧਾਰਨ ਕੀਤੇ ਨੇ ਫਿਰ ਸਾਨੂੰ ਆ ਮਨੁੱਖਾ ਜਨਮ ਪ੍ਰਾਪਤ ਹੋਇਆ। ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖ ਜੋਇਓ ਮਿਲ ਜਗਦੀਸ਼ ਮਿਲਨ ਕੀ ਵਰੀਆ ਚਿਰੰਕਾਲ ਜੇ ਦੇਸ਼ ਮਿਲਿਆ ਬੜੇ ਲੰਮੇ ਸਮੇਂ ਬਾਅਦੋਂ ਇਹਦੇ ਹੀ ਮਿਲੀ ਹੈ। ਇੱਕ ਜਨਮ ਦੇ ਨਹੀਂ ਅਨੇਕਾਂ ਜਨਮਾਂ ਦੇ ਸੰਕਟ ਸਾਡੇ ਨਾਲ ਨੇ ਅਨੇਕਾਂ ਜਨਮਾਂ ਦੇ ਸੰਸਕਾਰ ਸਾਡੇ ਜੀਵਨ ਦੇ ਵਿੱਚ ਟਿਕੇ ਹੋਏ ਨੇ ਨਾਲ ਲੈ ਕੇ ਆਏ ਉਹ ਦੁੱਖ ਅਸੀਂ ਭੋਗ ਰਹੇ ਹਾਂ ਉਹ ਦੁੱਖ ਸਾਡੇ ਨਾਲ ਨਾਲ ਚੱਲ ਰਹੇ ਨੇ। ਜਿਨ੍ਹਾਂ ਰਾਹਾਂ ਦੇ ਵਿੱਚ ਦੀ ਅਸੀਂ ਜਾਂਦੇ ਹਾਂ ਉਹਨਾਂ ਰਾਹਾਂ ਦੇ ਕਣ ਉਹਨਾਂ ਰਾਹਾਂ ਦੀ ਧੂੜ ਸਾਡੇ ਨਾਲ ਆ ਜਾਂਦੀ ਹੈ ਤੇ ਜਿਨ੍ਹਾਂ ਜਿਨ੍ਹਾਂ ਦੁਨੀਆਂ ਵਿੱਚ ਦੀ ਅਸੀਂ ਆਏ ਹਾਂ ਉਹਨਾਂ ਦੇ ਸੰਸਕਾਰ ਸਾਡੇ ਨਾਲ। ਇਹ ਤਾਂ ਸਮਰੱਥ ਸਤਿਗੁਰੂ ਤਰੁੱਠ ਪਵੇ ਰਹਿਮਤ ਦੇ ਘਰ ਵਿੱਚ ਆ ਜਾਵੇ ਤੇ ਇੱਕ ਖਿਨ ਦੇ ਵਿੱਚ ਹੀ ਸਾਰੇ ਸੰਸਕਾਰ ਮਿਟਾ ਦਿੰਦਾ ਹੈ ਖਤਮ ਕਰ ਦਿੰਦਾ ਹੈ ਤੇ ਗੁਰੂ ਉਹਨਾਂ ਤੇ ਤਰੁੱਠਦਾ ਉਹਨਾਂ ਤੇ ਪ੍ਰਸੰਨ ਹੁੰਦਾ ਜਿਹੜੇ ਗੁਰੂ ਦੀ ਰਜ਼ਾ ਵਿੱਚ ਗੁਰੂ ਦੇ ਭਾਣੇ ਵਿੱਚ ਰਹਿੰਦੇ ਨੇ। ਗੁਰੂ ਚਰਨਾਂ ਦੇ ਵਿੱਚ ਆ ਕੇ ਅਰਦਾਸ ਕਰੀਏ ਸਤਿਗੁਰੂ ਕਿਰਪਾ ਕਰੋ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨਾਏ ਜੀਓ ਮੈਂ ਆਸਾ ਰੱਖੀ ਚਿੱਤ ਮੇਂ ਮੇਰਾ ਸਭੋ ਦੁੱਖ ਗਵਾਏ ਮੈਂ ਦੂਰ ਤੋਂ ਚੱਲ ਕੇ ਆਇਆ
ਹੁਣ ਇਹ ਪਿੰਡਾ ਕੋਈ ਬਾਹਰੀ ਪਿੰਡਾ ਨਹੀਂ ਹੈ, ਕੋਈ ਹਜ਼ਾਰ ਕਿਲੋਮੀਟਰ, 5000 ਕਿਲੋਮੀਟਰ, ਕੋਈ 50000 ਕਿਲੋਮੀਟਰ ਦਾ ਪਿੰਡਾ ਨਹੀਂ ਹੈ। ਇਹ ਪਿੰਡਾ ਹੈ ਆ ਜਨਮ ਜਨਮਾਤਰਾਂ ਦਾ, ਜੋ ਕਈ ਜਨਮ ਪਏ ਕੀਟ ਪਤੰਗਾਂ ਵਾਲੇ ਇਹ ਪਿੰਡਾ ਤੈਅ ਕਰਕੇ ਆਏ ਆ, ਬੜੇ ਦੂਰ ਤੋਂ ਚੱਲ ਕੇ ਆਇਆ, ਬੜਾ ਲੰਬਾ ਸਫ਼ਰ ਤੈਅ ਕਰਕੇ ਆਇਆ। ਤੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰੀਏ, ਸਤਿਗੁਰੂ ਆ ਮਨੁੱਖ ਆ ਜਨਮ ਹੁਣ ਸਾਨੂੰ ਤੁਸੀਂ ਬਖਸ਼ਿਸ਼ ਕੀਤਾ ਹੈ, ਤੇ ਕਿਰਪਾ ਕਰੋ ਮੇਰੇ ਸਾਰੇ ਸੰਕਟ ਜੀਵਨ ਦੇ ਅੰਦਰੋਂ ਮਿਟਾ ਦਿਓ, ਆਪਣੇ ਚਰਨਾਂ ਦੇ ਨਾਲ ਜੋੜ ਲਵੋ, ਆਵਾ ਗਾਉਣ ਦਾ ਚੱਕਰ ਮਿਟਾ ਦਿਓ। ਮਰਿਆ ਤੋਂ ਮੁਕਤੀ ਕਿਸੇ ਨੇ ਨਹੀਂ ਵੇਖੀ, ਮੂਹੇ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਇਲਾ, ਸਤਿਗੁਰੂ ਸਾਨੂੰ ਜਿਉਂਦਿਆਂ ਮੁਕਤੀ ਦੇ ਦਿਓ। ਤੇ ਇੱਥੇ ਜਦੋਂ ਗੁਰੂ ਰਹਿਮਤ ਕਰਦਾ ਫਿਰ ਜਿਉਂਦਿਆਂ ਮੁਕਤੀ ਦਿੰਦਾ ਹੈ, ਇੱਥੇ ਜੀਵਤ ਮੁਕੰਦੇ ਮਰਤ ਮੁਕੰਦੇ ਵਾਲੀ ਅਵਸਥਾ ਬਖਸ਼ਿਸ਼ ਕਰ ਦਿੰਦਾ ਹੈ। ਹੁਣ ਬੀਬੀ ਕੌਲਾ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਿਉਂਦਿਆਂ ਜੀ ਮੁਕਤੀ ਦੇ ਦਿੱਤੀ, ਸਭ ਕੁਝ ਦਿਖਾ ਦਿੱਤਾ ਹੈ। ਤੇ ਬੀਬੀ ਕੌਲਾ ਹੁਣ ਵਿਚਾਰ ਕਰਨ ਲੱਗ ਪਈ, ਮੇਰੇ ਕਰੋੜਾਂ ਜਨਮਾਂ ਦੇ ਜਿਹੜੇ ਸੰਕਟ ਸਨ ਸਤਿਗੁਰੂ ਨੇ ਇੱਕ ਖਿਨ ਦੇ ਵਿੱਚ ਹੀ ਖਤਮ ਕਰ ਦਿੱਤੇ ਹਨ।
ਹੇ ਸਤਿਗੁਰ ਮੈਂ ਤਤ ਪਈ ਸਨਾਥਾ,
ਹੇ ਸਤਿਗੁਰੂ ਜੀ ਹੁਣ ਮੈਂ ਨਾਥ ਵਾਲੀ ਹੋ ਗਈ ਹਾਂ, ਹੁਣ ਮੈਂ ਮਾਲਕ ਵਾਲੀ ਬਣ ਗਈ ਹਾਂ।
ਇਮ ਕਹਿ ਧਰਿਓ ਚਰਨ ਪਰ ਮਾਥਾ,
ਇਸ ਤਰ੍ਹਾਂ ਬੇਨਤੀਆਂ ਕਰਕੇ ਬੀਬੀ ਕੌਲਾ ਨੇ ਗਰੀਬ ਨਵਾਜ ਸਾਹਿਬ ਜੀ ਦੇ ਕਮਲ ਵਰਗੇ ਚਰਨਾਂ ਦੇ ਉੱਪਰ ਆਪਣਾ ਸੀਸ ਰੱਖ ਦਿੱਤਾ।
ਸ੍ਰੀ ਹਰਗੋਬਿੰਦ ਪੁਨਹ ਬਖਾਨਾ,
ਫਿਰ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਚਨ ਕੀਤੇ,
ਤਵ ਤਨ ਅੰਤ ਸਮਾ ਨਿਰਾਨਾ।
ਗਰੀਬ ਨਵਾਜ ਸਾਹਿਬ ਜੀ ਕਹਿਣ ਲੱਗੇ, ਹੁਣ ਤੁਹਾਡਾ ਜਿਹੜਾ ਇਹ ਤਨ ਤਿਆਗਣ ਦਾ ਸਮਾਂ ਬਹੁਤ ਨੇੜੇ ਆ ਗਿਆ ਹੈ।
ਹੋ ਕੁਸ਼ਾਸਨ ਪਰ ਥਿਰ ਅਬੈ,
ਗਰੀਬ ਨਵਾਜ ਸਾਹਿਬ ਜੀ ਕਹਿਣ ਲੱਗੇ ਹੁਣ ਤੁਸੀਂ ਸਥਿਰ ਹੋ ਜਾਵੋ।
ਮਨ ਹੈ ਟਿਕਾਓ ਛੋਰ ਦਿਸ਼ ਸਬੈ,
ਤੁਸੀਂ ਹੁਣ ਸਥਿਰ ਹੋ ਜਾਵੋ, ਮਨ ਨੂੰ ਟਿਕਾ ਲਵੋ, ਹੋਰ ਸਾਰੇ ਸੰਕਲਪ ਵਿਕਲਪ ਤਿਆਗ ਦੇਵੋ।
ਤਤ ਛਿਨ ਦਾਸੀ ਕੁਸ਼ਾ ਡਸਾਈ,
ਤਤ ਛਿਨ ਹੀ ਦਾਸੀ ਆ ਗਈ ਤੇ ਬੀਬੀ ਕੌਲਾ ਨੂੰ ਸਾਵਧਾਨ ਸੁਚੇਤ ਕੀਤਾ।
ਬਿਕੁਲਾਵਤ ਉਠਾਏ ਕਰ ਪਾਈ,
ਓਹਨੂੰ ਵਿਆਕਲ ਨੂੰ ਉਠਾ ਕਰਕੇ ਪਲੰਗ ਦੇ ਉੱਤੇ ਪਾ ਦਿੱਤਾ।
ਆਖ ਉਘਾਰਤ ਹੇਰਤ ਗੁਰ ਕੋ,
ਜਦੋਂ ਬੀਬੀ ਕੌਲਾ ਅੱਖ ਉਘਾੜਦੀ ਹੈ, ਨੇਤਰ ਖੋਲਦੀ ਹੈ, ਸਾਹਮਣੇ ਸਮਰੱਥ ਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦੀਦਾਰ ਪਾਉਂਦੀ ਹੈ।
ਬਸਨ ਹਾਰ ਜੋ ਨਿਸ ਦਿਨ ਉਰ ਕੋ,
ਜਿਹੜਾ ਸਤਿਗੁਰੂ ਦਿਨ ਰਾਤ ਹਿਰਦੇ ਦੇ ਵਿੱਚ ਵਸਦਾ ਹੈ, ਉਸ ਸਮਰੱਥ ਸਤਿਗੁਰੂ ਨੂੰ ਸਾਹਮਣੇ ਤੱਕ ਰਹੀ ਹੈ।
ਬੋਲਣ ਸ਼ਕਤ ਰਹੀ ਪੁਨ ਨਾਹੀ,
ਹੁਣ ਬੋਲਣ ਦੀ ਸ਼ਕਤੀ ਨਹੀਂ ਰਹੀ।
ਚਖਨ ਪਲਕ ਗੁਰ ਦਰਸ਼ਨ ਮਾਹੀ,
ਤੇ ਨੇਤਰਾਂ ਦੇ ਨਾਲ ਹੁਣ ਸਤਿਗੁਰੂ ਜੀ ਦੇ ਦੀਦਾਰ ਕਰ ਰਹੀ ਹੈ।
ਹੇਰਤ ਹੇਰਤ ਨਿਕਸੇ ਪ੍ਰਾਨਾ,
ਸਾਹਮਣੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦੀਦਾਰ ਕਰ ਰਹੀ ਹੈ, ਤੇ ਦੀਦਾਰ ਕਰਦਿਆਂ ਕਰਦਿਆਂ ਉਹਦੇ ਪ੍ਰਾਣ ਸਰੀਰ ਵਿੱਚੋਂ ਨਿਕਲ ਗਏ।
ਭਾਈ ਧੰਨ ਪਦ ਪਾਏ ਮਹਾਨਾ,
ਬੀਬੀ ਕੌਲਾ ਜੀ ਧੰਨ ਹੋ ਗਈ ਹੈ ਤੇ ਉੱਚੀ ਆਤਮਿਕ ਅਵਸਥਾ ਪ੍ਰਾਪਤ ਕੀਤੀ।
ਮ੍ਰਿਤਕ ਭਈ ਗੁਰਦਾਸ ਹਕਾਰੇ,
ਜਦੋਂ ਤਨ ਤਿਆਗ ਦਿੱਤਾ ਹੈ, ਪੰਜ ਭੂਤਕ ਸਰੀਰ ਰਹਿ ਗਿਆ ਹੈ, ਤੇ ਉਸ ਸਮੇਂ ਗਰੀਬ ਨਵਾਜ ਸਤਿਗੁਰੂ ਜੀ ਨੇ ਦਾਸਾਂ ਸੇਵਕਾਂ ਨੂੰ ਕੋਲ ਬੁਲਾਇਆ।
ਤਿਸ ਕੀ ਦਾਸੀ ਸਾਥ ਉਚਾਰੇ,
ਉਸ ਸਮੇਂ ਬੀਬੀ ਕੌਲਾ ਦੀ ਜਿਹੜੀ ਸੇਵਾ ਸੰਭਾਲ ਕਰਨ ਵਾਲੀ ਦਾਸੀ ਹੈ ਉਹਨੂੰ ਵੀ ਬਚਨ ਕੀਤੇ।
ਮ੍ਰਿਤਕ ਕਿਰਿਆ ਕੀ ਜਹਿ ਅਵਸਾਰੀ,
ਗਰੀਬ ਨਵਾਜ ਸਾਹਿਬ ਜੀ ਕਹਿਣ ਲੱਗੇ ਪੰਜ ਭੂਤਕ ਸਰੀਰ ਨੂੰ ਤਿਆਗ ਗਈ ਹੈ, ਭੌਰ ਉਡਾਰੀ ਮਾਰ ਗਿਆ, ਤੇ ਹੁਣ ਇਸ ਸਰੀਰ ਨੂੰ ਸੰਭਾਲਣ ਦੇ ਲਈ ਇਸ ਮ੍ਰਿਤਕ ਸਰੀਰ ਦੀ ਸਾਰੀ ਕਿਰਿਆ ਜਿਹੜੀ ਉਹ ਕਰੋ।
ਲੈ ਗਮਨ ਹੋ ਸ਼ੁਭ ਬਾਗ ਬੰਜਾਰੀ,
ਇਸ ਸਰੀਰ ਨੂੰ ਦੇਹੀ ਨੂੰ ਲੈ ਕਰਕੇ ਸ਼ੁਭ ਬਾਗ ਦੇ ਵਿੱਚ ਲੈ ਕੇ ਚਲੇ ਜਾਵੋ।
ਕਹੇ ਗੁਰ ਕੇ ਮਿਲ ਨਰ ਨਾਰ,
ਸਤਿਗੁਰਾਂ ਦੇ ਵਚਨ ਸੁਣ ਕਰਕੇ ਜਿੰਨੇ ਵੀ ਮਨੁੱਖ ਸੇਵਾਦਾਰ ਸਿੱਖ ਸਿੱਖਣੀਆਂ ਨੇ ਸਾਰੇ ਇਕੱਤਰ ਹੋਏ।
ਕਰੀ ਨਹਾਵਨ ਨਿਰਮਲ ਬਾਰ,
ਉਸੇ ਸਮੇਂ ਨਿਰਮਲ ਪਾਣੀ ਦੇ ਨਾਲ ਬੀਬੀ ਕੌਲਾਂ ਦਾ ਇਸ਼ਨਾਨ ਕਰਵਾਇਆ ਗਿਆ।
ਬਹੁਤ ਮੇਲ ਕੋ ਪਾਏ ਦੁਸ਼ਾਲਾ,
ਤੇ ਬਹੁਤ ਹੀ ਮਹਿੰਗੇ ਮੁੱਲ ਦਾ ਜਿਹੜਾ ਉੱਪਰ ਦੁਸ਼ਾਲਾ ਪਾਇਆ ਗਿਆ।
ਗਾਏ ਰਬਾਬੀ ਸ਼ਬਦ ਵਿਸ਼ਾਲਾ,
ਤੇ ਬੜੇ ਪਿਆਰ ਦੇ ਵਿਚ ਰਬਾਬੀ ਸਿੱਖ ਆਏ ਨੇ, ਉਹਨਾਂ ਰਬਾਬੀ ਸਿੱਖਾਂ ਨੇ ਕੀਰਤਨ ਕੀਤਾ।
ਲੇ ਕਰ ਗਮਨੇ ਉਪਵਨ ਮਾਹੀ,
ਪਰ ਉਸ ਸਮੇਂ ਅਰਥੀ ਨੂੰ ਲੈ ਕਰਕੇ ਬਾਗ ਦੇ ਵਿਚ ਚਲੇ ਗਏ।
ਇਮ ਕੋਲਾ ਗਥ ਸਗਰੀ ਪ੍ਰਾਹੀ,
ਇਸ ਤਰ੍ਹਾਂ ਬੀਬੀ ਕੌਲਾਂ ਦੀ ਉੱਚੀ ਆਤਮਿਕ ਅਵਸਥਾ ਹੋਈ। ਉਹਦੇ ਸਰੀਰ ਦੇ ਪੰਜ ਭੂਤਕ ਸਰੀਰ ਦਾ ਸਾਰਾ ਜਿਹੜਾ ਕਿਰਿਆ ਕਰਮ ਉਹ ਕੀਤਾ ਗਿਆ।
ਸਤਿਗੁਰ ਬੈਠੇ ਲਾਏ ਦੀਵਾਨ,
ਸਰੀਰ ਦੀ ਸੰਭਾਲ ਕੀਤੀ ਗਈ। ਗਰੀਬ ਨਵਾਜ ਸਤਿਗੁਰੂ ਜੀ ਦੀਵਾਨ ਸਜਾ ਕਰਕੇ ਬੈਠੇ ਹਨ।
ਆਵਤ ਭਏ ਲੋਕ ਸਭ ਜਾਨ,
ਬਹੁਤ ਸਾਰੇ ਸਿੱਖ ਸਤਿਗੁਰਾਂ ਦੇ ਕੋਲ ਆਉਣ ਲੱਗ ਪਏ ਨੇ।
ਸ਼ੌਕ ਠਾਨ ਬੈਠ ਹੈ ਗੁਰ ਤੀਰ,
ਬਹੁਤ ਸਾਰੇ ਸਿੱਖ ਆ ਕਰਕੇ ਬਿਰਲਾਪ ਕਰਦੇ ਨੇ, ਸਤਿਗੁਰਾਂ ਦੇ ਕੋਲ ਬੈਠਦੇ ਹਨ।
ਆਯੋ ਪੈਂਦ ਖਾਨ ਬਰਬੀਰ,
ਉਸ ਸਮੇਂ ਗੁਰੂ ਕਾ ਸੂਰਵੀਰ ਯੋਧਾ ਪੈਂਦੇ ਖਾਂ ਵੀ ਸਤਿਗੁਰਾਂ ਦੇ ਕੋਲ ਚੱਲ ਕਰਕੇ ਆਇਆ।
ਹਾਏ ਮਾਤ ਕਹਿ ਊਚ ਪੁਕਾਰਾ,
ਪੈਂਦੇ ਖਾਂ ਨੂੰ ਜਦੋਂ ਖਬਰ ਮਿਲੀ ਕਿ ਬੀਬੀ ਕੌਲਾਂ ਜੀ ਪੰਜ ਭੂਤਕ ਸਰੀਰ ਨੂੰ ਤਿਆਗ ਗਏ ਨੇ, ਸਤਿਗੁਰਾਂ ਦੇ ਕੋਲ ਆ ਕਰਕੇ ਕਹਿਣ ਲੱਗੇ, ਹੈ ਮਾਤਾ ਕੌਲਾਂ ਨੂੰ ਇਸ ਤਰ੍ਹਾਂ ਯਾਦ ਕਰਕੇ ਪੈਂਦੇ ਖਾਂ ਧਾਹ ਮਾਰਦਾ ਹੈ, ਰੋਂਦਾ ਹੈ।
ਦੇ ਧੀਰਜ ਸਤਿਗੁਰ ਨਿਰਵਾਰਾ,
ਗਰੀਬ ਨਵਾਜ ਸਾਹਿਬ ਜੀ ਨੇ ਪੈਂਦੇ ਖਾਂ ਨੂੰ ਧੀਰਜ ਦਿੱਤਾ, ਉਹਦੇ ਜੀਵਨ ਦੇ ਵਿੱਚੋਂ ਸ਼ੋਕ ਨੂੰ ਦੂਰ ਕੀਤਾ।
ਸਭ ਹੀ ਸੁਭਟ ਸਿੱਖ ਨਰ ਪੁਰਕੇ,
ਜਿੰਨੇ ਵੀ ਗੁਰੂ ਕੇ ਸੂਰ ਵੀਰ ਯੋਧੇ ਨੇ ਉਹ ਸਤਿਗੁਰਾਂ ਦੇ ਕੋਲ ਆ ਕੇ ਬੈਠੇ ਹਨ।
ਗਮਨੇ ਬੈਠ ਬੈਠ ਢਿੱਗ ਗੁਰ ਕੇ,
ਫਿਰ ਥੋੜਾ ਸਮਾਂ ਗੁਰੂ ਕੇ ਸਿੱਖ ਸਤਿਗੁਰਾਂ ਦੇ ਕੋਲ ਬਹਿੰਦੇ ਨੇ, ਬਚਨ ਵਿਲਾਸ ਕਰਦੇ ਨੇ, ਸਤਿਗੁਰਾਂ ਦੇ ਬਚਨ ਸਰਵਣ ਕਰਦੇ ਨੇ, ਫਿਰ ਉੱਠ ਕਰਕੇ ਚਲੇ ਜਾਂਦੇ ਹਨ।
ਸੰਧਿਆ ਪਈ ਗਏ ਗੁਰ ਗਡੇਰੇ,
ਜਦੋਂ ਸੰਧਿਆ ਹੋ ਗਈ, ਸ਼ਾਮ ਦਾ ਵਕਤ ਹੋਇਆ, ਉਸ ਸਮੇਂ ਸਤਿਗੁਰੂ ਜੀ ਆਪਣੇ ਡੇਰੇ ਆਏ।
ਨਿਜ ਨਿਜ ਥਾਨ ਸਕਲ ਚਲ ਹੇਰੇ,
ਸਾਰੇ ਸਿੱਖ ਆਪਣੋ ਆਪਣੇ ਅਸਥਾਨਾਂ ਤੇ ਟਿਕਾਣਿਆਂ ਤੇ ਚਲੇ ਗਏ ਹਨ।
ਸੁਪਤ ਜਥਾ ਸੁਖ ਰਾਤ ਬਿਤਾਈ,
ਫਿਰ ਰਾਤ ਬੜੇ ਪਿਆਰ ਦੇ ਨਾਲ ਸੌ ਕਰਕੇ ਬਤੀਤ ਕੀਤੀ।
ਜਾਗੇ ਪ੍ਰਭੂ ਭੋਰ ਹੋਏ ਆਈ,
ਸਵੇਰ ਹੋਈ ਅੰਮ੍ਰਿਤ ਵੇਲਾ ਹੋਇਆ, ਗਰੀਬ ਨਵਾਜ ਸਤਿਗੁਰੂ ਜੀ ਜਾਗੇ ਹਨ।
ਇਸ ਬਿਦ ਕੇਤਕ ਦਿਵਸ ਬਿਤਾਏ,
ਸਤਿਗੁਰਾਂ ਦੇ ਕੋਲ ਗੁਰੂ ਕੇ ਸਿੱਖ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਪਾਨ ਕਰਕੇ ਆਏ ਨੇ, ਦੀਵਾਨ ਵਿਚ ਆ ਕੇ ਬੈਠੇ ਨੇ। ਇਸ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਗੁਰੂ ਕੇ ਸਿੱਖਾਂ ਨੇ ਕਈ ਦਿਨ ਬਤੀਤ ਕੀਤੇ।
ਗੁਰ ਸੁਧ ਸੁਣ ਕਰ ਇਤ ਕੋ ਆਏ,
ਤੇ ਸਤਿਗੁਰੂ ਦੀ ਖਬਰ ਸਾਰ ਸੁਣ ਕਰਕੇ ਨਾ ਕਿ ਗਰੀਬ ਨਵਾਜ ਸਾਹਿਬ ਜੀ ਕਰਤਾਰਪੁਰ ਦੀ ਧਰਤੀ ਦੇ ਉੱਪਰ ਵਿਰਾਜਮਾਨ ਨੇ, ਸੁਣ ਕੇ ਬਹੁਤ ਸਾਰੇ ਸਿੱਖ ਇਧਰ ਨੂੰ ਆ ਗਏ।
ਚਾਕਰ ਰਹਿਣ ਸੁਪਟ ਚੱਲ ਆਵੇ,
ਬਹੁਤ ਸਾਰੇ ਚਾਕਰ ਜਿਹੜੇ ਨੇ ਨਾ ਉਹ ਸਤਿਗੁਰੂ ਜੀ ਦੇ ਕੋਲ ਨੌਕਰੀ ਕਰਨ ਦੇ ਲਈ ਆਉਂਦੇ ਨੇ, ਬਹੁਤ ਸਾਰੇ ਸੂਰਵੀਰ ਯੋਧੇ ਸਤਿਗੁਰਾਂ ਦੇ ਕੋਲ ਆ ਰਹੇ ਹਨ।
ਦੇਖ ਉਚਿਤ ਰਣ ਗੁਰੂ ਟਿਕਾਵੇ,
ਗਰੀਬ ਨਵਾਜ ਸਤਿਗੁਰੂ ਜੀ ਉਹਨਾਂ ਦੇ ਡੀਗ ਡੋਲ ਨੂੰ ਵੇਖ ਕਰਕੇ ਕਿ ਅੱਗੇ ਆਉਣ ਵਾਲੇ ਸਮੇਂ ਦੇ ਅੰਦਰ ਜੰਗ ਯੁੱਧ ਕਰਨੇ ਨੇ, ਉਹਨਾਂ ਸਾਰਿਆਂ ਨੂੰ ਆਪਣੇ ਕੋਲ ਨੌਕਰੀ ਤੇ ਰੱਖ ਲੈਂਦੇ ਹਨ।
ਭਇਓ ਸ਼ਾਹ ਕੋ ਸੰਗ ਬਖੇਰਾ,
ਸਤਿਗੁਰੂ ਜੀ ਜਾਣਦੇ ਨੇ ਕਿ ਬਾਦਸ਼ਾਹ ਦੇ ਨਾਲ ਹੁਣ ਸਾਡਾ ਬਖੇੜਾ ਪਿਆ ਹੋਇਆ ਹੈ।
ਲਰ ਕਰ ਲਸ਼ਕਰ ਹਤਿਓ ਕਨੇਰਾ,
ਬਾਦਸ਼ਾਹ ਦੇ ਨਾਲ ਝਗੜਾ ਪਿਆ ਹੋਇਆ ਤੇ ਉਹਦੀ ਅਸੀਂ ਜੰਗ ਯੁੱਧ ਦੇ ਵਿੱਚ ਬਹੁਤ ਸਾਰੀ ਫੌਜ ਮਿਟਾ ਦਿੱਤੀ, ਖਤਮ ਕਰ ਦਿੱਤੀ ਹੈ।
ਭਇਓ ਬਿਦਤ ਜਸ ਜਹ ਕਹਿ ਸਾਰੇ,
ਜਗਤ ਦੇ ਅੰਦਰ ਜਿੱਧਰ ਕਿੱਧਰ ਵੀ ਚਾਰ ਸਵੇਰੇ ਸਤਿਗੁਰਾਂ ਦਾ ਜਸ ਫੈਲਿਆ ਹੈ।
ਅਰਹ ਆਜ ਕੋ ਸ਼ਾਹੂ ਅਗਾਰੇ,
और अरे आज को था अगारे के ऐसा जगत दे अंदर कौन है जेड़ा बादशाह दे अगे अड़ सके
बिना मवास गिरन के थान
के सतगुरु जी बिना किसे किले तो आकी हो करके बादशाह दे नाल अड़े हन
अटकह कौन प्राण देहान
और कौन है जिदे विच इन्नी क ताकत होवे के बादशाह दे अगे कोई अड़ सके। इस तरह कविराज कवि संतोख सिंह जी इस इतिहास नु वर्णन कर रहे ने। गुरु हरगोबिंद साहब महाराज जी करतारपुर की धरती दे उपर विराजमान ने। अज दा इतिहास इत्थे समाप्त हुंदा है जी।